ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਸੁਖ ਮੰਗਲ ਕਲਿਆਣ ਸਹਿਜ ਧੁਨ, ਪ੍ਰਭ ਕੇ ਚਰਨ ਨਿਹਾਰਿਆ, ਰੱਖਣ ਹਾਰੈ ਰੱਖਿਓ ਬਾਰਕ, ਸਤਿਗੁਰ ਤਾਪ ਉਤਾਰਿਆ, ਸੁਖ ਮੰਗਲ ਕਲਿਆਣ ਸਹਿਜ ਧੁਨ, ਪ੍ਰਭ ਕੇ ਚਰਨ ਨਿਹਾਰਿਆ, ਰੱਖਣ ਹਾਰੈ ਰੱਖਿਓ ਬਾਰਕ, ਸਤਿਗੁਰ ਤਾਪ ਉਤਾਰਿਆ, ਉਬਰੇ ਸਤਿਗੁਰ ਕੀ ਸਰਣਾਈ, ਜਾ ਕੀ ਸੇਵ ਨਾ ਬਿਰਥੀ ਜਾਈ, ਰਹਾਉ ਘਰ ਮਹਿ ਸੂਖ ਬਾਹਰ ਫੁਨ ਸੂਖ, ਪ੍ਰਭ ਆਪਣੇ ਭਏ ਦਇਆਲਾ, ਨਾਨਕ ਬਿਘਨ ਨਾ ਲਾਗੈ ਕੋ, ਮੇਰਾ ਪ੍ਰਭ ਹੋਆ ਕਿਰਪਾਲਾ, ਘਰ ਮਹਿ ਸੂਖ ਬਾਹਰ ਫੁਨ ਸੂਖਾ, ਪ੍ਰਭ ਆਪਣੇ ਭਏ ਦਇਆਲਾ, ਨਾਨਕ ਬਿਘਨ ਨਾ ਲਾਗੈ ਕੋ, ਮੇਰਾ ਪ੍ਰਭ ਹੋਆ ਕਿਰਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੁਕਚਰੈ ਸ਼ਾਸਤਰ ਖੱਟ ਪਿੰਡ ਗਿਰਨ ਚੜ ਜਾਏ, ਅਨਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ, ਅਨਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ। ਪਰਮ ਸਨਮਾਨ ਯੋਗ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਹਾਨ ਬਰਕਤਮਈ ਸੱਚਖੰਡ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਜ਼ਿਆਰਤ ਕਰ ਰਹੀ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ। और इस नवें दिन दी जो नवें जन्म समान है शुरुआत करन दा बल भी साहिब जी ने अपने चरण कमलां च प्रदान किया है। सतगुरु पातशाह जी दे दर तों प्राप्त होए मुबारक सदाए बारगा हुक्मनामे दियां पंक्तियां दा पाठ बड़े रसक अंदाज विच आप दियां ने सरवण किया है। कुछ समा होर साहिब जी दी अमृत बाणी दी विचार राही मन गुरु चरणा नाल जुड़ सके एकाग्रता अदब ते आनंद दी दात झोली च पै सके इसलिए जितने माता प्राता हाजरीन हाजरी भर रहे हो दोवां हत्थां नूं हिरदे दे सामने जोड़दिआं नेत्र बंद करके ऐसा गहराई तो महसूस करिए कि साडा शीस गुरु रामदास पातशाह जी दे कदमां ते टिकिआ है ते साहिब जी ने मेहर भरिआ हथ साडे सिर ते रखिआ होया। गुरुदेव जी दे शब्द रूपी कदमां नूं गलवकड़ी करदिआं चरण चुमदिआं होया गुरु की बरकतमई फतेह द्वारा सांझ बनाइए। वाहिगुरु जी का खालसा
वाहिगुरु जी की फतेह।
सतगुरु पातशाह जी दे ए अमोलक बचन जो महिमा दे मालक प्रतख हर तन तन गुरु अर्जन देव पातशाह जी दी पावन रचना तो प्राप्त होए ने इन्हां महान बचना द्वारा साहिब फुरमान करदे ने उभरे सतगुर की सरणाई जाकी सेव ना बिरथी जाई। इस पावन बचन दियां मरकजी पंक्तियां ने जिन साहिब फुरमान करदे ने कहंदे ने जेड़े मनुख गुरु दी चरण शरण विच आ गए गुरु की सेवा ते सन्मान नाल जिन्हां दा हिरदा जुड़ गया वो तमाम दुखां तो निजात पा गए वो तमाम कलेशां तो आत्मक जीवन दियां रुकावटां तो उन्हां दी खलासी हो गई जो सतगुरु जी दी चरण शरण विच आ गए। बड़े महाबोल ने साहिब जी दे उभरे सतगुर की शरणाई जाकी सेव ना बिरथी जाए। ऐसे गुरु दी चरण शरण प्राप्त होई जिस दी सेवा कीती होई कदी व्यर्थ नहीं जाती। बेशक दूजे नूं सुख देना सेवा विच आ जाता है। मन लो गर्मी दा मौसम है कुछ सज्जन बैठे हुए ने उन्हां नूं पंखा चला के हवा दा नाल सुख पहुँचाया जा सकदा है। रस्ते विच जल दी सबील आदक लगा के प्यासियां नूं पानी पिला के सेवा कीती जा सकदी है। लोड़वंदां नूं बस्तर धन आदक दे के सिक्ख्या दे के सेवा कीती जा सकदी है। पर सच जानना कई दफा ऐसी मनमुखां दी सेवा भी मनुख कर बैठता है भेखियां दी सेवा भी कर बैठता है जिन्हां दे कोल केवल धर्म दा लिबास आउंदा है पर गहरा अभ्यास नहीं आउंदा बाहरों दिखावा दिख जांदा है पर अंदरों जीवन दियां बुलंदियां दी खेड नहीं आती। ऐसे मनुखां दी सेवा कई दफा मनुख नूं दोषी बना देंदी है प्रभु दी दरगाह विच। इसलिए महाराज ने बचन आखे जिसकी सेवा कीती फिर लेखा मंगी है सा सेवा औखी होई। जिस मनुख दी सेवा कीती वो सेवा औखी कर देती है। जैसे मैं अर्ज करा कोई चोर होवे कोई डाकू होवे ਉਸ ਚੋਰ ਦੀ ਕੋਈ ਸੇਵਾ ਕਰ ਦੇਵੇ, ਦੌੜਦਾ ਜਾ ਰਿਹਾ ਹੋਵੇ, ਪੁਲਿਸ ਪਈ ਹੋਵੇ, ਉਸਨੂੰ ਆਪਣੇ ਘਰ ਠਹਿਰਾਵੇ, ਜਾਂ ਹੋਰ ਅੱਖੇ ਜਲ ਪਾਣੀ ਛੱਕ ਕੇ ਜਾ, ਕੀ ਹੋਵੇਗਾ? ਪਨਾਹ ਦੇਣ ਦਾ ਬਾਕਾਇਦਾ ਕਾਨੂੰਨ ਹੈ, ਐਸੇ ਲੋਕਾਂ ਨੂੰ ਜੋ ਪਨਾਹ ਦੇਵੇ, ਜੋ ਠਹਿਰਾਵੇ, ਜੋ ਉਹਨਾਂ ਦੀ ਸੇਵਾ ਕਰੇ, ਉਹਨਾਂ ਨੂੰ ਵੀ ਕਾਨੂੰਨ ਦੇ ਨਜ਼ਰੀਏ ਵਿੱਚ ਸਜ਼ਾ ਦਾ ਭਾਗੀ ਮੰਨਿਆ ਜਾਂਦਾ ਹੈ, ਔਰ ਸਜ਼ਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਬਾਕਾਇਦਾ ਲਾਹ ਹੈ। ਹਕੀਕਤ ਐਸੀ ਹੈ ਜੋ ਮਨੁੱਖ ਕਰਤਾ ਪੁਰਖ ਨਾਲੋਂ ਤੋੜ ਕੇ, ਜਾਂ ਇੰਝ ਕਹਿ ਲਓ ਸਿੱਖ ਜਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਤੋੜ ਕੇ ਜੋ ਆਪਣੇ ਨਾਲ ਜੋੜਦੇ ਨੇ, ਐਸੇ ਲੋਕਾਂ ਦੀ ਕੀਤੀ ਹੋਈ ਸੇਵਾ ਦਾ ਫਲ ਇਹ ਹੁੰਦਾ ਹੈ, ਮਨੁੱਖ ਨੂੰ ਪਰਮਾਤਮਾ ਦੀ ਬਾਰਗਾਹ ਵਿੱਚ ਲੇਖਾ ਦੇਣਾ ਪੈਂਦਾ ਹੈ, ਹਿਸਾਬ ਦੇਣਾ ਪੈਂਦਾ ਹੈ। ਸੇਵਾ ਕੀਤੀ ਫਿਰ ਲੇਖਾ ਮੰਗੀ ਹੈ, ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਲ ਸਫਲ ਦਰਸ਼ਨ ਕੀ। ਇਹ ਪੁਰਖਾ ਕਰਤਾ ਪੁਰਖ ਨੇ ਤੈਨੂੰ ਸਮਝ ਨਾਲ ਨਿਵਾਜਿਆ ਹੋਇਆ, ਸਿਆਣਪ ਨਾਲ ਨਿਵਾਜਿਆ ਹੋਇਆ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ। ਉਸਦੀ ਸੇਵਾ ਦੀ ਬਰਕਤ ਦਾ ਸਦਕਾ ਸਾਹਿਬ ਕਹਿੰਦੇ ਫਿਰ ਲੇਖਾ ਪੁੱਛੈ ਨਾ ਕੋਈ, ਫਿਰ ਬਾਰਗਾਹੇ ਇਨਾਇਤ ਦੇ ਮਾਲਕ ਦੀ ਹਾਜ਼ਰੀ ਵਿੱਚ ਕੋਈ ਲੇਖਾ ਬਾਕੀ ਨਹੀਂ ਰਹਿ ਜਾਂਦਾ। ਕੁਝ ਸੇਵਾ ਐਸੀ ਹੈ ਜੋ ਦੁੱਖ ਪਹੁੰਚਾਉਂਦੀ, ਪਰ ਗੁਰੂ ਦੀ ਸੇਵਾ ਕਦੀ ਬਿਰਥ ਨਹੀਂ ਜਾਂਦੀ। ਜਿਨ੍ਹਾਂ ਨੇ ਪ੍ਰੇਮ ਨਾਲ, ਸ਼ਰਧਾ ਨਾਲ ਗੁਰੂ ਦੀ ਸੇਵਾ ਕੀਤੀ ਹੈ, ਸਮਰਪਿਤ ਹੋ ਕੇ ਗੁਰੂ ਦੀ ਸੇਵਾ ਕੀਤੀ ਹੈ, ਉਹਨਾਂ ਨੂੰ ਸੇਵਾ ਨੇ ਸਿੰਘਾਸਣ ਪ੍ਰਦਾਨ ਕਰ ਦਿੱਤਾ। ਜੈਸੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬੋਲ ਨੇ, ਜਿਨ੍ਹਾਂ 'ਚ ਆਪ ਬੜਾ ਆਨੰਦਦਾਇਕ ਫੁਰਮਾਨ ਕਰਦੇ ਨੇ, ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਂ ਕਿ ਨਿਕਟ ਨਾ ਆਵਤ ਕਾਲ। ਗੁਰੂ ਦੀ ਸੇਵਾ, ਗੁਰੂ ਦਾ ਸਨਮਾਨ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਅਤੇ ਜੋ ਸਦਾ ਹੀ ਸੇਵਾ ਨਾਲ ਜੁੜੇ ਰਹਿੰਦੇ ਨੇ, ਉਹਨਾਂ ਨੂੰ ਇਹ ਗੁਰੂ ਦੀ ਸੇਵਾ ਨਿਹਾਲ ਕਰ ਦਿੰਦੀ, ਬਰਕਤਾਂ ਨਾਲ ਭਰ ਦਿੰਦੀ ਹੈ। ਹਰ ਤਰ੍ਹਾਂ ਦੀਆਂ ਖੁਸ਼ੀਆਂ ਅਤੇ ਖੇੜੇ ਉਹਨਾਂ ਦੇ ਜੀਵਨ ਵਿੱਚ ਸਹਿਜੇ ਹੀ ਦੇਖੇ ਜਾ ਸਕਦੇ। ਜੀਵਨ ਦਾ ਕੋਈ ਸਮਾਂ ਦੁੱਖਦਾਈ ਰਹਿੰਦਾ ਹੀ ਨਹੀਂ ਹੈ। ਇਸ ਲਈ ਮੇਰੇ ਸਾਹਿਬ ਫੁਰਮਾਨ ਕਰਦੇ ਨੇ, ਕਹਿੰਦੇ ਨੇ, ਉਭਰੇ ਸਤਿਗੁਰ ਕੀ ਸਰਣਾਈ, ਜਾਕੀ ਸੇਵ ਨਾ ਬਿਰਥੀ ਜਾਏ। ਉਂਝ ਕੋਈ ਪੱਥਰਾਂ ਦੀ ਸੇਵਾ ਕਰਦਾ ਰਹੇ, ਪਿਆ ਪਾਣੀ ਨਾਲ ਪੱਥਰਾਂ ਨੂੰ ਇਸ਼ਨਾਨ ਕਰਾਉਂਦਾ ਰਹੇ, ਉਹਨਾਂ ਦੇ ਸਾਹਮਣੇ ਧੂਪ ਤੁਖਾਉਂਦਾ ਰਹੇ, ਪਰਿਕਰਮਾ ਕਰਦਾ ਰਹੇ, ਜਾਂ ਹੋਰ ਕੋਈ ਕਬਰਾਂ ਮਸਾਣਾਂ ਨੂੰ ਜਾ ਕੇ ਮੱਥੇ ਟੇਕਦਾ ਰਹੇ, ਉਹਨਾਂ ਦੀ ਸੇਵਾ ਕਰਦਾ ਰਹੇ। ਮੇਰੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੀ ਮੁਬਾਰਕ ਰਸਨਾ ਤੋਂ ਫੁਰਮਾਨ ਕਰਦੇ ਨੇ, ਕਹਿੰਦੇ ਨੇ, ਕੈਸੇ ਤੋਹੇ ਤਾਰ ਹੈ ਸੁਨ ਜੜ, ਆਪ ਡੁੱਬਿਓ ਭਵ ਸਾਗਰ। ਇਹ ਪੱਥਰ ਤੇ ਨਿਰਜੀਵ ਚੀਜ਼ਾਂ ਦੀ ਸੇਵਾ ਤੈਨੂੰ ਕਿਵੇਂ ਤਾਰ ਦੇਵੇਗੀ? ਇਹ ਤਾਂ ਆਪ ਹੀ ਪਾਣੀ ਵਿੱਚ ਡੁੱਬ ਜਾਂਦੇ ਨੇ। ਆਪ ਡੁੱਬਿਓ ਭਵ ਸਾਗਰ, ਛੁੱਟੋ ਕਾਲ ਜਾਲ ਤੇ ਤਬ ਹੀ ਗਹੋ ਸ਼ਰਨ ਜਗਤ ਆਗਰ। ਤਾਂ ਹੀ ਪੁਰਖਾ ਤੋਂ ਮੌਤ ਦੀ ਇਸ ਫਾਹੀ ਤੋਂ ਬਚ ਸਕੇਗਾ, ਜੇਕਰ ਜਗਤੇਸ਼ਵਰ ਕਰਤਾ ਪੁਰਖ ਦੇ ਕਦਮਾਂ ਨਾਲ ਜੁੜ ਜਾਏ। ਕਿਤਨੇ ਮਹਿਮਾਮਈ ਬੋਲ ਨੇ ਮੇਰੇ ਸਾਹਿਬ ਜੀ ਦੇ, ਕੈਸੇ ਤੋਏ ਤਾਰ ਹੈ ਸੁਨ ਜੜ, ਆਪ ਡੁੱਬਿਓ ਭਵ ਸਾਗਰ, ਛੁੱਟ ਹੋ ਕਾਲ ਜਾਲ ਤੇ ਤਬ ਹੀ ਗਹੋ ਸ਼ਰਨ ਜਗਤਾਗਰ। ਕਾਲ ਦੇ ਜਾਲ ਤੋਂ ਤੂੰ ਤਾਂ ਹੀ ਛੁੱਟ ਸਕੇਗਾ, ਅਗਰ ਤੇਰਾ ਹਿਰਦਾ ਕਰਤਾ ਪੁਰਖ ਨਾਲ ਜੁੜ ਜਾਏ, ਕਰਤਾ ਪੁਰਖ ਦੀ ਸੇਵਾ ਵਿੱਚ ਝੁਕ ਜਾਏ। ਔਰ ਹਕੀਕਤ ਹੈ, ਅੱਜ ਤੱਕ ਜਿਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਪ੍ਰਾਪਤ ਹੋਈ ਹੈ ਉਸ ਨੂੰ ਗੁਰੂ ਦੀ ਸੇਵਾ ਨੇ ਨਿਵਾਜ ਦਿੱਤਾ ਹੈ, ਭਾਵੇਂ ਉਹ ਮਨੁੱਖ ਕਿਤਨਾ ਅਦਨਾ ਜਿਹਾ ਹੋਵੇ। ਉਸ ਵੇਲੇ ਮਨ ਆਨੰਦ ਨਾਲ ਭਰ ਜਾਂਦਾ ਹੈ ਔਰ ਗੁਰੂ ਦੀ ਪ੍ਰੈਜੈਂਸ ਨੂੰ ਮਹਿਸੂਸ ਕਰਦਾ ਹੈ। ਜਦੋਂ ਸ੍ਰੀ ਪਟਨਾ ਸਾਹਿਬ ਜੀ ਦੀ ਇੱਕ ਗਾਥਾ ਸਾਹਮਣੇ ਆ ਜਾਂਦੀ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪਾਵਨ ਚਰਨ ਇਸ ਨਗਰ ਵਿੱਚ ਪਾਏ, ਇਸ ਨਗਰ ਨੂੰ ਸਾਹਿਬ ਨੇ ਨਿਵਾਜਿਆ, ਬਰਕਤਾਂ ਨਾਲ ਭਰ ਦਿੱਤਾ। ਔਰ ਸਭ ਤੋਂ ਪਹਿਲਾਂ ਤੁਸੀਂ ਉਹ ਕਥਾ ਬਾਰ ਬਾਰ ਪੜ੍ਹੀ ਹੋਵੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਵਿੱਚ ਇਹ ਗਾਥਾ ਆਉਂਦੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਲਾਲ ਦੇ ਕੇ ਸਾਲ ਸਰਾਏ ਜੌਹਰੀ ਦੇ ਘਰ ਭੇਜਿਆ ਸੀ। ਇਹ ਕਥਾ ਬੜੀ ਦਫ਼ਾ ਤੁਸੀਂ ਪੜ੍ਹੀ ਹੋਵੇਗੀ, ਬੜੀ ਦਫ਼ਾ ਤੁਸੀਂ ਸੁਣੀ ਹੋਵੇਗੀ। ਦਰਅਸਲ ਇਹ ਲਾਲ ਵੰਡਣ ਵਾਲਾ ਪਹਿਲਾ ਮਹਾਨ ਰਹਿਬਰੀ ਪੁਰਸ਼ ਸੰਸਾਰ ਨੂੰ ਭਾਗ ਲਗਾਉਣ ਵਾਸਤੇ ਆਪ ਅਕਾਲ ਪੁਰਖ ਆਇਆ ਹੈ ਔਰ ਉਹਨਾਂ ਦਾ ਨਾਮ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇਸ ਬਰਕਤ ਦਾ ਅਨੁਭਵ ਕਰਦਿਆਂ ਸਾਲ ਸਰਾਏ ਜੌਹਰੀ ਦਾ ਨੌਕਰ ਸੀ ਭਾਈ ਅਦਰਕਾ, ਦੁਕਾਨ ਵਿੱਚ ਕੰਮ ਕਰਨ ਵਾਲਾ, ਆਏ ਗਏ ਗ੍ਰਾਹਕਾਂ ਨੂੰ ਘੜੇ ਚੋਂ ਪਾ ਕੇ ਪਾਣੀ ਪਿਲਾਉਣ ਵਾਲਾ, ਮਾਮੂਲੀ ਜਿਹੀ ਤਨਖਾਹ 'ਤੇ ਕੰਮ ਕਰਨ ਵਾਲਾ, ਸਭ ਤੋਂ ਪਹਿਲੇ ਇਹ ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਆਇਆ, ਭੋਜਨ ਲੈ ਕੇ ਹੋਰ ਸਾਜੋ ਸਮਾਨ ਲੈ ਕੇ ਆਪਣੇ ਸ੍ਰੇਸ਼ਟ ਸੇਠ ਕੋਲੋਂ ਗੁਰੂ ਨਾਨਕ ਦੇਵ ਜੀ ਦੇ ਕੋਲ ਪਹੁੰਚਿਆ ਅਤੇ ਮੱਥਾ ਟੇਕਿਆ। ਹੁਣ ਪਹਿਲਾਂ ਤਾਂ ਇਹ ਗੁਰੂ ਨਾਨਕ ਦੇਵ ਜੀ ਨੂੰ ਜਾਣਦਾ ਵੀ ਨਹੀਂ, ਪਹਿਲੇ ਕਦੀ ਗੁਰੂ ਨਾਨਕ ਦੇਵ ਜੀ ਦੇ ਨਾਲ ਇਸ ਅਦਰਕੇ ਨਾਮਕ ਸਾਲ ਸਰਾਏ ਜੌਹਰੀ ਦੇ ਨੌਕਰ ਦਾ ਨਾਤਾ ਵੀ ਕੋਈ ਨਹੀਂ। ਬਸ ਭੋਜਨ ਵੀ ਸੇਠ ਵੱਲੋਂ ਮਿਲਿਆ, ਫਰੂਟ ਆਦਿਕ ਸੇਠ ਵੱਲੋਂ ਮਿਲਿਆ, ਇਹ ਆਪਣੇ ਸਿਰ ਤੇ ਸ਼ਰਧਾ ਨਾਲ ਚੁੱਕ ਕੇ ਲਿਆ, ਪ੍ਰੇਮ ਨਾਲ ਚੁੱਕ ਕੇ ਲਿਆਇਆ। ਔਰ ਮਨ ਵਿੱਚ ਸੋਚਦਾ ਆ ਰਿਹਾ ਸੀ, ਮੇਰੇ ਵੱਡੇ ਭਾਗ ਨੇ ਜੋ ਕਿਸੇ ਪੂਰਨ ਮਹਾਂਪੁਰਖ ਦੇ ਮੈਨੂੰ ਦਰਸ਼ਨ ਹੋਣ ਲੱਗੇ। ਮੇਰੇ ਸਾਹਿਬ ਜੀ ਨੇ ਬੋਲ ਆਪਣੀ ਬਾਣੀ 'ਚ ਵਜ਼ਾਹਤ ਰੂਪ 'ਚ ਆਖੇ ਨੇ, ਕਹਿੰਦੇ ਨੇ ਜੇ ਵੱਡ ਭਾਗ ਹੋਵੇ ਵੱਡ ਮੇਰਾ ਜਨ ਮਿਲਦਿਆਂ ਢਿੱਲ ਨਾ ਲਾਈਏ। ਜੇ ਵੱਡੇ ਭਾਗ ਬਣ ਜਾਵਣ ਤਾਂ ਫਿਰ ਪ੍ਰਭੂ ਨਾਲ ਜੁੜੇ ਹੋਏ ਮਨੁੱਖਾਂ ਦਾ ਮੇਲ ਆਉਂਦਾ, ਜਿਨ੍ਹਾਂ ਦੀ ਰਸਨਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾਹੂ ਅੱਲਾਹੂ ਜਪਦੀ ਹੈ ਔਰ ਉਸ ਵਿੱਚ ਸਮਾਏ ਹੋਏ ਹੁੰਦੇ ਨੇ, ਉਹਨਾਂ ਦਾ ਮੇਲ ਵੱਡਿਆਂ ਭਾਗਾਂ ਨਾਲ ਆਉਂਦਾ। ਆਮ ਕਰਕੇ ਖੇਡ ਨਹੀਂ ਬਣਦੀ, ਕਿਉਂਕਿ ਐਸਾ ਪੁਰਖ ਦੁਨੀਆ ਭਾਵੇਂ ਦੇਖਦੀ ਹੈ, ਲੱਖਾਂ ਹੀ ਸੰਤ ਲਿਬਾਸ ਵਿੱਚ ਮਿਲ ਜਾਣਗੇ। ਅਸੀਂ ਨਿੰਦਾ ਕਿਸੇ ਦੀ ਨਹੀਂ ਕਰਦੇ, ਕਟਾਕਸ ਵੀ ਨਹੀਂ ਕਰਦੇ, ਔਰ ਮੈਂ ਅਰਜ਼ ਕਰਾਂ ਵਿਰੋਧ ਵੀ ਨਹੀਂ ਕਰਦੇ, ਆਪਣੇ ਆਪਣੇ ਥਾਂ ਸਾਰੇ ਚੰਗੇ ਨੇ। ਪਰ ਜਦ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਜ਼ਰੀਏ ਨਾਲ ਦੇਖਦੇ ਹਾਂ ਅਤੇ ਉਹਨਾਂ ਨੂੰ ਪੁੱਛੀਏ, ਸਾਹਿਬਾ ਇਹੋ ਜਿਹੇ ਮਹਾਂਪੁਰਖ ਕਿਤਨੇ ਹੁੰਦੇ ਨੇ, ਗਿਣਤੀ ਕਿਹੜੀ ਹੁੰਦੀ ਹੈ, ਤਾਂ ਸਾਹਿਬ ਫੁਰਮਾਨ ਕਰਦੇ ਨੇ, ਕਹਿੰਦੇ ਨੇ ਨਾਨਕ ਕੋਟਨ ਮੈਂ ਕੋ ਨਾਰਾਇਣ ਜਿਹੇ ਚੀਤ। ਬਕੌਲੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ, ਨਾਨਕ ਕੋਟਨ ਮੈਂ ਕੋ ਨਾਰਾਇਣ ਜੈ ਚੀਤ, ਕੋਟ ਮਧੇ ਕੋ ਵਿਰਲਾ ਸੇਵਕ। ਸਤਿਗੁਰੂ ਪਾਤਸ਼ਾਹ ਜੀ ਦੇ ਬੋਲ ਨੇ, ਐਸਾ ਜੁੜਿਆ ਹੋਇਆ ਹਿਰਦਾ ਜਿਸ ਦਾ ਭੋਜਨ ਕਰਨਾ ਵੀ ਗੁਰੂ ਦੀ ਸੇਵਾ ਬਣ ਗਈ ਹੋਵੇ, ਕਮਾਲ ਦੀ ਗੱਲ ਹੈ। ਭੋਜਨ ਖੁਦ ਕਰਦਾ ਹੈ ਪਰ ਸੇਵਾ ਗੁਰੂ ਦੀ ਹੋ ਜਾਂਦੀ, ਪਤਾ ਕਦੋਂ, ਜਦੋਂ ਭੋਜਨ ਕਰਦਿਆਂ ਸ਼ੁਕਰਾਨਾ ਕਰਦਾ, ਭੋਜਨ ਕਰਕੇ ਫਿਰ ਤਨ ਨਾਲ ਗੁਰੂ ਦੀ ਸੇਵਾ ਕਰਦਾ ਹੈ, ਐਸੇ ਮਨੁੱਖ ਦਾ ਭੋਜਨ ਕਰਨਾ ਵੀ ਸੇਵਾ ਹੀ ਬਣ ਜਾਂਦਾ। ਐਸੇ ਮਨੁੱਖ ਦਸਤਾਰ ਸਜਾ ਰਿਹਾ ਹੈ ਅਤੇ ਦਸਤਾਰ ਸਜਾਉਂਦਿਆਂ ਹੋਇਆਂ ਜੇ 10 ਲੜ ਆ ਗਏ ਤੇ ਦਸਾਂ ਪਾਤਸ਼ਾਹੀਆਂ ਦਾ ਨਾਮ ਲੈ ਲੈ। ਸ਼ੁਕਰਾਨਾ ਕਰਦਾ ਹੈ। ਇੱਕ ਹੋਰ ਗੁਜ਼ਾਰਿਸ਼ ਮੈਂ ਕਰਨਾ ਚਾਹੁੰਦਾ ਹਾਂ, ਇਹ ਬਸਤਰ ਪਾਉਣੇ ਤੁਹਾਡੀ ਆਪਣੀ ਸ਼ਾਨ ਹੈ, ਤੁਹਾਡੀ ਆਪਣੀ ਸ਼ੋਭਾ ਹੈ, ਤੁਹਾਡੇ ਸਰੀਰ ਦੀ ਸਫਾਈ ਹੈ, ਸ਼ੁੱਧਤਾ ਹੈ। ਸਾਫ਼ ਤੇ ਸੋਹਣੇ ਬਸਤਰ ਪਾਉਣੇ ਤੁਹਾਡੀ ਆਪਣੀ ਖੂਬਸੂਰਤੀ ਹੈ। ਪਰ ਮੈਂ ਅਰਜ਼ ਕਰਾਂ, ਸੋਹਣੀ ਦਸਤਾਰ ਸਜਾਉਣਾ ਇਹ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹੈ, ਸੋਹਣੀ ਦਸਤਾਰ ਸਜਾਉਣਾ। ਪਤਾ ਕਿਉਂ? ਇਸ ਕਰਕੇ ਕਿਉਂਕਿ ਦਸਤਾਰ ਤੋਂ ਪਤਾ ਚੱਲਦਾ ਹੈ ਬਈ ਇਹ ਜਾਣ ਵਾਲਾ ਗੁਰੂ ਨਾਨਕ ਦਾ ਸਿੱਖ ਜਾ ਰਿਹਾ ਹੈ। ਦਸਤਾਰ ਸਜਾਉਣਾ ਇਹ ਗੁਰੂ ਨਾਨਕ ਦੀ ਸੇਵਾ ਹੈ, ਦਾੜੇ ਦੀ ਸੇਵਾ ਇਹ ਗੁਰੂ ਨਾਨਕ ਦੀ ਸੇਵਾ ਹੈ, ਕੇਸਾਂ ਦੀ ਸੇਵਾ ਇਹ ਗੁਰੂ ਨਾਨਕ ਦੀ ਸੇਵਾ ਹੈ, ਔਰ ਇਹ ਗੁਰੂ ਨਾਨਕ ਦਾ ਨਿਸ਼ਾਨ ਸਾਹਿਬ ਲੈ ਕੇ ਚੱਲਣ ਵਰਗੀ ਗੱਲ ਹੈ। ਜੈਸੇ ਨਗਰ ਕੀਰਤਨ ਜਾਂਦਾ ਹੈ, ਸ਼ਬਦ ਚੌਂਕੀਆਂ ਰਵਾਨਗੀ ਵਿੱਚ ਆਉਂਦੀਆਂ ਨੇ, ਅੱਗੇ ਅੱਗੇ ਇੱਕ ਜਣਾ ਮਹਾਰਾਜ ਦਾ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਜਾਂਦਾ। ਪਤਾ ਨਿਸ਼ਾਨ ਸਾਹਿਬ ਵਾਲਾ ਲੈ ਜਾਣ ਵਾਲਾ ਮੂੰਹੋਂ ਕੁਛ ਬੋਲ ਨਹੀਂ ਰਿਹਾ ਹੁੰਦਾ, ਸ਼ਬਦ ਹੀ ਪੜ ਰਿਹਾ, ਦੱਸ ਨਹੀਂ ਰਿਹਾ ਹੁੰਦਾ ਮੈਂ ਕਿਸ ਦਾ ਨਿਸ਼ਾਨ ਲੈ ਕੇ ਜਾ ਰਿਹਾ ਹਾਂ। ਨਿਸ਼ਾਨ ਆਪੇ ਹੀ ਦੱਸਦਾ ਹੈ ਬਈ ਇਹ ਇਕੱਠ ਗੁਰੂ ਨਾਨਕ ਦਾ ਪ੍ਰੇਮ ਵਿੱਚ ਭਿੱਜਿਆ ਹੋਇਆ ਚੱਲਦਾ ਪਿਆ ਹੈ। ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਡਿਆਈ ਨਾਲ ਲੈ ਕੇ ਚੱਲਦਾ ਪਿਆ ਹੈ। ਇੱਥੋਂ ਹੀ ਪਤਾ ਚੱਲ ਜਾਂਦਾ ਹੈ, ਕਿਸੇ ਨੇ ਹਰੇ ਰੰਗ ਦਾ ਮੋਢੇ ਤੇ ਝੰਡਾ ਰੱਖਿਆ ਹੋਵੇ, ਵਿਸ਼ੇਸ਼ ਪ੍ਰਕਾਰ ਨਾਲ ਚੰਦਰਮਨ ਤੇ ਤਾਰਾ ਵਿੱਚ ਬਣਿਆ ਹੋਵੇ, ਤੇ ਪਤਾ ਲੱਗਦਾ ਕੋਈ ਹਜ਼ਰਤ ਮੁਹੰਮਦ ਸਾਹਿਬ ਦਾ ਪੈਰੋਕਾਰ ਹੈ, ਪਤਾ ਲੱਗ ਜਾਂਦਾ। ਕੋਈ ਵਿਸ਼ੇਸ਼ ਤਰ੍ਹਾਂ ਦੀ ਝੰਡੀ ਮੋਢੇ ਤੇ ਰੱਖੀ ਹੋਵੇ ਤੇ ਭਾਵੇਂ ਇੱਕ ਬੰਦਾ ਹੀ ਜਾ ਰਿਹਾ ਹੋਵੇ, ਲੱਗਦਾ ਬਈ ਕੋਈ ਦੇਵੀ ਮਾਤਾ ਦਾ ਉਪਾਸ਼ਕ ਜਾ ਰਿਹਾ। ਇਹ ਨਿਸ਼ਾਨ ਬੋਲਦਾ ਹੈ ਤੇ ਸੱਚ ਜਾਣਨਾ ਗੁਰੂ ਕੇ ਸਿੱਖ ਨੇ ਕੇਵਲ ਗੁਰਦੁਆਰੇ ਸਾਹਿਬ ਵਿੱਚ ਨਿਸ਼ਾਨ ਸਾਹਿਬ ਹੀ ਨਹੀਂ ਲਾਉਣਾ। ਬਈ ਨਿਸ਼ਾਨ ਸਾਹਿਬ ਲਾ ਕੇ ਪਤਾ ਚੱਲਦਾ ਇਹ ਇਮਾਰਤ ਗੁਰਦੁਆਰਾ ਸਾਹਿਬ ਹੈ, ਗੁਰੂ ਨਾਨਕ ਦੀ ਧਰਮਸ਼ਾਲਾ ਹੈ। ਤੇ ਸੱਚ ਜਾਣਨਾ ਜਦੋਂ ਕੋਈ ਸੋਹਣੀ ਦਸਤਾਰ ਸਜਾ ਕੇ ਆਪਣੇ ਕੰਮ ਕਾਰ ਤੇ ਜਾਂਦਾ ਹੈ, ਆਪਣੇ ਆਫਿਸ ਵਿੱਚ ਬੈਠਦਾ ਹੈ, ਸੜਕ ਤੋਂ ਰਸਤੇ ਤੋਂ ਲੰਘਦਾ ਜਾ ਰਿਹਾ ਹੁੰਦਾ, ਇਹ ਦਸਤਾਰ ਦੱਸਦੀ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਜਾ ਰਿਹਾ, ਇਹ ਗੁਰੂ ਨਾਨਕ ਗਰੀਬ ਨਵਾਜ ਦਾ ਨਿਵਾਜਿਆ ਹੋਇਆ ਸਿੱਖ ਜਾ ਰਿਹਾ ਹੈ। ਤੇ ਮੈਂ ਹੈਰਾਨ ਹੁੰਦਾ ਹਾਂ, ਕਈ ਤਾਂ ਗੁਰੂ ਨਾਲ ਇਤਨੇ ਦੂਰੀ ਰੱਖਦੇ ਨੇ ਉਹ ਤੇ ਕੇਸਾਂ ਨੂੰ ਵੀ ਤਿਲਾਂਜਲੀ ਦੇਈ ਜਾਂਦੇ ਨੇ, ਪਤਾ ਨਹੀਂ ਬਾਕੀਆਂ ਨਾਲ ਬੜਾ ਪਿਆਰ ਹੈ, ਚੰਗੇ ਲੋਕ ਨੇ, ਬੜੇ ਹਾਈਲੀ ਕੁਆਲੀਫਾਈਡ ਨੇ, ਚੰਗੇ ਖਾਨਦਾਨ ਦੇ ਨੇ, ਔਰ ਚੰਗੇ ਪੜ੍ਹੇ ਲਿਖੇ ਸਿਆਣੇ ਪਰਿਵਾਰਾਂ ਚੋਂ ਨੇ। ਪਤਾ ਨਹੀਂ ਗੁਰੂ ਨਾਨਕ ਨਾਲ ਨਾਰਾਜ਼ਗੀ ਕੀ ਹੋ ਗਈ, ਗੁਰੂ ਕਲਗੀ ਵਾਲੇ ਨਾਲ ਪਤਾ ਨਹੀਂ ਕੀ ਨਾਰਾਜ਼ਗੀ ਹੋ ਗਈ ਹੈ। ਚਾਹੀਦਾ ਤਾਂ ਇਹ ਹੈ ਸਿੱਖ ਸਵੇਰੇ ਜਾਗ ਕੇ ਇਸ਼ਨਾਨ ਕਰੇ ਤੇ ਗੁਟਕਾ ਲੱਭੇ, ਬਈ ਗੁਟਕਾ ਲੱਭਣਾ ਪਾਠ ਕਰਨਾ, ਨਿਤਨੇਮ ਦੀਆਂ ਬਾਣੀਆਂ ਦਾ ਜਪ ਕਰਨਾ ਹੈ। ਪਰ ਦੁੱਖ ਦੀ ਗੱਲ ਹੈ, ਅਫਸੋਸ ਦੀ ਗੱਲ ਹੈ, ਸਾਡੇ ਨੌਜਵਾਨ ਬੱਚੇ ਸਵੇਰੇ ਉੱਠ ਕੇ ਉਸ ਤਰ੍ਹਾਂ ਲੱਭਣ ਲੱਗ ਪੈਂਦੇ ਨੇ ਬਈ ਕਿੱਥੇ ਰੱਖਿਆ ਹੋਇਆ। ਕਲਗੀ ਵਾਲੇ ਨਾਲ ਹੀ ਕੋਈ ਨਾਰਾਜ਼ਗੀ ਹੋ ਗਈ ਹੈ, ਜਿਸ ਨੇ ਆਪਣੇ ਬੱਚਿਆਂ ਨੂੰ ਸਾਡੇ ਤੋਂ ਸਦਕੇ ਕਰ ਦਿੱਤਾ ਤੇ ਫਿਰ ਪ੍ਰੇਮ ਵਿੱਚ ਭਿੱਜ ਕੇ ਵਜ਼ਦ ਵਿੱਚ ਆ ਕੇ ਇਹ ਬੋਲ ਆਖੇ, ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਪਾਇਆ ਜੀਵਤ ਕਈ ਹਜ਼ਾਰ, ਲੱਖਾਂ ਹਜ਼ਾਰਾਂ ਮੇਰੇ ਪੁੱਤਰ ਜਿਉਂਦੇ ਜਾਗਦੇ ਨੇ। ਪਤਾ ਨਹੀਂ ਉਸ ਮਹਾਨ ਸਤਿਗੁਰੂ ਦੇ ਨਾਲ ਕੀ ਨਾਰਾਜ਼ਗੀ ਹੋ ਗਈ, ਕਿਉਂ ਐਸਾ ਬਣ ਗਿਆ। ਕਈ ਦਫ਼ਾ ਬੜੇ ਸਿਆਣੇ ਮਾਤਾ ਪਿਤਾ ਵੀ ਬੱਚਿਆਂ ਦੀ ਹਾਂ ਵਿੱਚ ਹਾਂ ਮਿਲਾਉਣ ਲੱਗ ਪੈਂਦੇ ਨੇ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਬਾਕੀ ਸਾਰਾ ਕੁਝ ਤੇਰੀ ਸ਼ਾਨ ਹੈ, ਤੇਰੀ ਵਧੀਆ ਕਾਰ ਹੋਵੇ ਗੁਰੂ ਤੈਨੂੰ ਦੇਵੇ, ਵਧੀਆ ਕੋਠੀ ਹੋਵੇ ਗੁਰੂ ਤੈਨੂੰ ਦੇਵੇ, ਵਧੀਆ ਕਾਰੋਬਾਰ ਹੋਵੇ ਗੁਰੂ ਤੇਰੀਆਂ ਝੋਲੀਆਂ ਭਰੇ। ਪਰ ਸਿੱਖਾ ਕਿਧਰੇ ਐਸੀ ਅਵਸਥਾ ਨਾ ਬਣ ਜਾਏ, ਮੋਤੀ ਤਾਂ ਮੰਦਰ ਉਸਰ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ। ਜਿਸ ਮਾਤਾ ਪਿਤਾ ਨੇ ਮਕਾਨ ਬਣਾ ਕੇ ਦਿੱਤਾ ਹੈ, ਮਕਾਨ ਬਣ ਜਾਣ ਤੋਂ ਬਾਅਦ ਜੇ ਕੋਈ ਬੱਚਾ ਬੱਚੀ ਉਸੇ ਮਾਂ ਬਾਪ ਨੂੰ ਹੀ ਘਰੋਂ ਕੱਢ ਦੇਵੇ ਤੇ ਫਿਰ ਕੀ ਆਖੋਗੇ, ਸਮਾਜ ਉਸ ਨੂੰ ਚੰਗਾ ਆਖੇਗਾ? ਮਾਤਾ ਪਿਤਾ ਤੇ ਅੰਦਰੋਂ ਕਦੀ ਵੱਧ ਅਸੀਸ ਦੇ ਹੀ ਨਹੀਂ ਸਕਦੇ। ਪਰ ਇਸ ਭੈੜੇ ਕਰਮ ਦਾ ਇਹਨੂੰ ਜੀਵਨ ਵਿੱਚ ਫਲ ਜ਼ਰੂਰ ਭੁਗਤਣਾ ਪਵੇਗਾ, ਇਸ ਨੂੰ ਇਹਦੀ ਸਜ਼ਾ ਜ਼ਰੂਰ ਭੁਗਤਣੀ ਪਵੇਗੀ, ਜੀਵਦਿਆਂ ਵੀ ਤੇ ਸੰਸਾਰ ਤੋਂ ਰੁਖਸਤ ਹੋਣ ਤੋਂ ਬਾਅਦ ਵੀ। ਤੇ ਮੈਂ ਬੇਨਤੀ ਕਰਨਾ ਚਾਹੁੰਦਾ, ਜਿਸ ਕਲਗੀ ਵਾਲੇ ਪਾਤਸ਼ਾਹ ਨੇ ਆਪਣਾ ਸਰਬੰਸ਼ ਲੁਟਾ ਦਿੱਤਾ ਤੇ ਸਦਕੇ ਕਰ ਦਿੱਤਾ, ਵਾਰਨੇ ਕਰ ਦਿੱਤਾ ਤੇ ਆਖਿਆ ਮੇਰੇ ਮਨ ਵਿੱਚ ਮੇਰੇ ਬੱਚਿਆਂ ਤੇ ਮੇਰੇ ਸਿੱਖਾਂ ਵਿੱਚ ਕੋਈ ਫਰਕ ਨਹੀਂ ਹੈਗਾ, ਬਿਲਕੁਲ ਇੱਕੋ ਜਿਹੇ, ਜ਼ਰਾ ਜਿੰਨਾ ਫਰਕ ਨਹੀਂ ਹੈਗਾ, ਮੈਂ ਸਭ ਨੂੰ ਇੱਕੋ ਜਿਹਾ ਸਮਝਦਾ ਹਾਂ। ਤੇ ਫਿਰ ਸਭ ਕੁਝ ਦਾਨ ਕਰਕੇ ਖੜੇ ਹੋ ਕੇ ਕਹਿ ਦਿੱਤਾ ਹੋਵੇ, ਮੈਂ ਇਹਨਾਂ ਦੇ ਕਰਕੇ ਹੀ ਸੱਜਿਆ ਹਾਂ, ਇਹ ਨਹੀਂ ਕਿ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਤੇ ਐਸੇ ਕਲਗੀਆਂ ਵਾਲੇ ਦੀ ਦਸਤਾਰ ਨਾਲ ਵੀ ਅਸੀਂ ਨਾਰਾਜ਼ ਹੋ ਜਾਈਏ, ਉਹਦੇ ਕੇਸਾਂ ਨਾਲ ਵੀ ਨਾਰਾਜ਼ ਹੋ ਜਾਈਏ, ਬਾਕੀ ਸਭ ਕੁਝ ਤੇਰੀ ਸ਼ਾਨ ਹੈ। ਪਰ ਗੁਰਸਿੱਖਾ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਦੇ ਸਿੱਖ ਦੀ ਪਛਾਣ, ਇਸ ਨੂੰ ਤੂੰ ਆਪਣੇ ਸੀਸ ਤੇ ਰੱਖੇਗਾ ਸਜਾਏਗਾ ਤਾਂ ਇਹ ਗੁਰੂ ਦੀ ਸੇਵਾ ਹੋ ਜਾਏਗੀ, ਪਤਾ ਚੱਲੇਗਾ ਬਈ ਇਹ ਗੁਰੂ ਨਾਨਕ ਦਾ ਸਿੱਖ ਹੈ। ਗੁਰੂ ਦੀ ਸੇਵਾ ਕਦੀ ਬੇਅਰਥ ਨਹੀਂ ਆਉਂਦੀ। ਮੈਂ ਇੱਕ ਸੱਜਣ ਨੂੰ ਜਾਣਦਾ, ਅਮਰਜੀਤ ਸਿੰਘ ਭਾਟੀਆ ਉਹਦਾ ਨਾਮ ਹੈ, ਅਮੈਰੀਕਾ ਕੈਲੀਫੋਰਨੀਆ ਸੈਨ ਹੋਜੇ ਰਹਿੰਦਾ ਹੈ। ਉਸਨੇ ਮੈਨੂੰ ਆਪਣੇ ਜੀਵਨ ਦੀ ਗਾਥਾ ਸੁਣਾਈ, ਕਹਿੰਦਾ ਜਦ ਮੈਂ ਅਮੈਰੀਕਾ ਵਿੱਚ ਆਇਆ ਸੀ ਨਾ, ਕੋਈ 40 ਸਾਲ ਪਹਿਲੇ, ਉਹ ਸੱਜਣ ਗਿਆ ਹੋਇਆ, ਕਹਿੰਦਾ ਉਦੋਂ ਕੰਮਕਾਰ ਦਸਤਾਰ ਵਾਲੇ ਨੂੰ ਇੱਥੇ ਨਹੀਂ ਮਿਲਦਾ ਸੀ, ਦਾੜੇ ਵਾਲੇ ਨੂੰ ਲੋਕੀ ਕੰਮ ਤੇ ਨਹੀਂ ਲਾਉਂਦੇ ਸਨ। ਕਹਿੰਦੇ ਮੇਰੇ ਆਪਣੇ ਰਿਸ਼ਤੇਦਾਰਾਂ ਦਾ ਵੀ ਕੰਮਕਾਰ ਸੀ, ਉਹਨਾਂ ਨੇ ਵੀ ਮੈਨੂੰ ਕਹਿ ਦਿੱਤਾ ਵੀ ਅਮਰਜੀਤ ਸਿਆ ਪਹਿਲੇ ਦਸਤਾਰ ਉਤਾਰ, ਕੇਸ ਲਾ, ਫਿਰ ਕੰਮ ਤੇ ਰੱਖਾਂਗੇ, ਉਂਝ ਕੰਮ ਨਹੀਂ ਮਿਲਦਾ। ਆਖਣ ਲੱਗਾ ਫਿਰ ਮੈਂ ਗੁਰਦੁਆਰੇ ਆ ਗਿਆ, ਰੋਟੀ ਖਾਣ ਵਾਸਤੇ ਜੇਬ 'ਚ ਕੋਈ ਪੈਸਾ ਨਹੀਂ ਸੀ ਤੇ ਮੈਨੂੰ ਗੁਰਦੁਆਰੇ ਲੰਗਰ ਮਿਲ ਗਿਆ ਤੇ ਮੈਂ ਅਰਦਾਸ ਕੀਤੀ, ਮੈਂ ਕਿਹਾ ਹੇ ਕਲਗੀਆਂ ਵਾਲਿਆ, ਉਂਝ ਤਾਂ ਗੁਰਦੁਆਰੇ ਬਾਰੇ ਇੰਨਾ ਪਤਾ ਨਹੀਂ ਸੀ, ਅੱਜ ਪਤਾ ਲੱਗਾ ਗੁਰਦੁਆਰਾ ਹੁੰਦਾ ਕੀ ਹੈ, ਅੱਜ ਪਤਾ ਲੱਗਾ ਹੈ, ਅੱਜ ਭੁੱਖੇ ਨੂੰ ਪ੍ਰਸ਼ਾਦਾ ਇੱਥੇ ਆ ਕੇ ਮਿਲਿਆ, ਲੰਗਰ ਇੱਥੇ ਆ ਕੇ ਮਿਲਿਆ ਹੈ। ਤੇ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਜੇ ਮਰਨ ਦੇ ਕਿਨਾਰੇ ਪਹੁੰਚੇ 4 ਦਿਨਾਂ ਦਾ ਭੁੱਖੇ ਨੂੰ ਤੂੰ ਰੋਟੀ ਦੇ ਸਕਦਾ ਹੈ ਤੇ ਗੁਰੂ ਪਾਤਸ਼ਾਹ ਆਪਣੀ ਸਿੱਖੀ ਦਾ ਵੀ ਆਸਰਾ ਤੂੰ ਹੀ ਬਣਨਾ ਹੈ। ਮੈਂ ਮਰ ਜਾਵਾਂਗਾ ਬੇਸ਼ੱਕ, ਪਰ ਨਾ ਮੈਂ ਦਸਤਾਰ ਦੂਰ ਕਰਨੀ ਹੈ ਨਾ ਕੇਸ ਦੂਰ ਕਰਨੇ। ਜਦੋਂ ਸੁਣਾ ਰਿਹਾ ਸੀ ਨਾ ਤੇ ਮੇਰੇ ਨੇਤਰ ਭਰਦੇ ਜਾ ਰਹੇ ਸਨ। ਮੈਂ ਕਿਹਾ ਵਾਹ ਕਲਗੀਆਂ ਵਾਲਿਆ, ਇਹ ਸਿੱਖ ਤਾਂ ਤੇਰੇ ਮਹਾਨ ਪਿਆਰੇ ਭਾਈ ਤਾਰੂ ਸਿੰਘ ਵਰਗੀ ਭਾਵਨਾ ਰੱਖਦਾ, ਵਾਕਈ ਉਹ ਗੁਰਸਿੱਖ ਭਾਈ ਤਾਰੂ ਸਿੰਘ ਵਰਗੇ ਨੇ ਜਿਹੜੇ ਸਦਾ ਕੇਸਾਂ ਨੂੰ ਸੰਭਾਲ ਕੇ ਰੱਖਦੇ, ਦਸਤਾਰ ਨੂੰ ਸੰਭਾਲ ਕੇ ਰੱਖਦੇ ਨੇ, ਆਪਣੇ ਸੀਸ ਤੇ ਸਜਾਉਂਦੇ ਨੇ। ਆਖਣ ਲੱਗਾ ਫਿਰ ਮੈਂ ਇੱਧਰ ਉੱਧਰ ਭਟਕਦਾ ਰਿਹਾ ਤੇ ਇੱਕ ਮੁਸਲਮਾਨ ਵੀਰ ਮੈਨੂੰ ਮਿਲਿਆ। ਮੇਰੇ ਵੱਲ ਦੇਖ ਕੇ ਆਖਣ ਲੱਗਾ ਬਈ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਦੱਸਿਆ ਬਈ ਪਿੱਛੇ ਰਾਵਲ ਪਿੰਡੀ ਤੋਂ ਆਏ ਹਾਂ, ਇੱਥੇ ਭਾਰਤ ਵਿੱਚ ਰਹਿੰਦੇ ਸੀ, ਹੁਣ ਇੱਥੇ ਆ ਗਏ। ਉਹ ਕਹਿਣ ਲੱਗਾ ਮੈਂ ਵੀ ਉਸੇ ਪਾਸੇ ਦਾ ਹੀ ਹਾਂ, ਕੋਈ ਕੰਮ ਕਾਰ ਮਿਲਿਆ ਕਿ ਨਹੀਂ ਮਿਲਿਆ? ਆਖਣ ਲੱਗਾ ਕੰਮ ਕਾਰ ਤਾਂ ਮਿਲਦਾ ਹੈ ਪਰ ਦਸਤਾਰ ਤੋਂ ਬਿਨਾਂ ਮਿਲਦਾ। ਤੇ ਮੈਂ ਵਾਪਸ ਜਾਣ ਦਾ ਮਨ ਬਣਾ ਲਿਆ ਕਿਉਂਕਿ ਮੈਂ ਸਿੱਖੀ ਵਿੱਚ ਜਿਉਣਾ ਹੈ। ਪਾਕਿਸਤਾਨ ਤੋਂ ਬਜ਼ੁਰਗ ਆਏ ਨੇ, ਉਹ ਸਿੱਖੀ ਨਾਲ ਲੈ ਕੇ ਆਏ, ਆਪਣਾ ਪਰਿਵਾਰ ਵੀ ਕਈ ਕਈ ਸ਼ਹੀਦ ਕਰਾ ਕੇ ਆ ਗਏ, ਸਾਰਾ ਸਾਰਾ ਪਰਿਵਾਰ। ਇਹ ਸਭ ਤੋਂ ਵੱਡਾ ਸਾਡਾ ਜਾਨੀ ਨੁਕਸਾਨ ਪਾਕਿਸਤਾਨ ਵੇਲੇ ਹੋਇਆ, ਕੋਈ 10 ਲੱਖ ਬੰਦਿਆਂ ਦਾ ਕਤਲ ਹੋਇਆ। ਉਸ ਮੌਕੇ ਧਾਰਮਿਕ ਉਨਮਾਦ ਵਿੱਚ, ਦੇਸ਼ ਦੀ ਭਾਵਨਾ ਦੇ ਉਨਮਾਦ ਵਿੱਚ ਇਸ ਤਰ੍ਹਾਂ ਦੀ ਕਤਲੋ ਗਾਰਤ ਹੋਈ ਤੇ ਕੋਈ 80 ਲੱਖ ਦੇ ਕਰੀਬ ਲੋਕੀ ਬੇਕਾਰ ਹੋ ਗਏ, ਕਰੋੜ ਦੇ ਕਰੀਬ ਲੋਕੀ ਬੇਘਰ ਹੋ ਗਏ। ਉਹਨਾਂ ਦੀਆਂ 2-3 ਪੀੜ੍ਹੀਆਂ ਅੱਜ ਤੱਕ ਬੱਚਿਆਂ ਨੂੰ ਸੈੱਟ ਕਰਦਿਆਂ ਲੰਘ ਗਈਆਂ ਨੇ, ਬਈ ਇਹਨਾਂ ਵਾਸਤੇ ਆਪਾਂ ਘਰ ਬਣਾ ਲਈਏ, ਜ਼ਮੀਨ ਬਣਾ ਲਈਏ, ਪੜ੍ਹਾ ਲਿਖਾ ਲਈਏ। ਮਸਾਂ ਮਸਾਂ ਹੁਣ ਤੱਕ ਕੁਝ ਸੈੱਟ ਹੋਏ ਨੇ, ਕੁਝ ਹਾਲੇ ਵੀ ਨਹੀਂ ਹੋਏ। ਉਸ ਉਜਾੜੇ ਦੀ ਜੋ ਮਾਰ ਪਈ ਹੈ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਆਖਣ ਲੱਗਾ ਮੈਂ ਉਧਰੋਂ ਆਇਆ ਹਾਂ, ਪਰ ਕਮਾਲ ਦੀ ਗੱਲ ਇਹ ਹੈ ਉਧਰੋਂ ਆਏ ਘਰ ਬਾਰ ਉਜਾੜ ਕੇ, ਸਾਜੋ ਸਮਾਨ ਗਵਾ ਕੇ, ਪਰਿਵਾਰ ਲੁਟਾ ਕੇ ਤੇ ਲੈ ਕੇ ਕੀ ਆਏ? ਗੁਰੂ ਨਾਨਕ ਦੀ ਬਖਸ਼ੀ ਹੋਈ ਦਸਤਾਰ ਲੈ ਕੇ ਆਏ, ਦਾੜਾ ਲੈ ਕੇ ਆਏ, ਇੰਜ ਕਹਿ ਲਓ ਸਿੱਖੀ ਲੈ ਕੇ ਆਏ। ਤੇ ਜੋ ਸਿੱਖੀ ਉਹ ਜਾਨਾਂ ਵਾਰ ਕੇ, ਪਰਿਵਾਰ ਵਾਰ ਕੇ, ਘਰ ਬਾਰ ਤਿਆਗ ਕੇ, ਬਣੀਆਂ ਬਣਾਈਆਂ ਹਵੇਲੀਆਂ, ਬਣੇ ਬਣਾਏ ਮਹਿਲ, ਮੁਰੱਬਿਆਂ ਦੇ ਮੁਰੱਬੇ ਜ਼ਮੀਨਾਂ ਉਹ ਤਿਆਗ ਕੇ ਆ ਗਏ। ਆਖਿਆ ਸਿੱਖੀ ਹੋਵੇਗੀ ਤੇ ਸਭ ਕੁਝ ਹੋਵੇਗਾ, ਤੇ ਅਸੀਂ ਉਹ ਸਭ ਗੱਲਾਂ ਭੁੱਲ ਕੇ ਤੇ ਆਪ ਹੀ ਸਿੱਖੀ ਦੇ ਵੈਰੀ ਬਣ ਬੈਠੇ, ਆਪ ਹੀ ਕੇਸਾਂ ਨੂੰ ਤਿਲਾਂਜਲੀ ਦੇਣ ਲੱਗ ਪਏ ਹਾਂ। ਉਹ ਸੱਜਣ ਮੈਨੂੰ ਕਹਿਣ ਲੱਗਿਆ, ਆਖਣ ਲੱਗਾ ਉਹ ਮੁਸਲਮਾਨ ਵੀਰ ਮੈਨੂੰ ਆਖਣ ਲੱਗਾ ਬਈ ਸੱਜਣਾ, ਮੈਂ ਤੁਹਾਡਾ ਇਤਿਹਾਸ ਪੜ੍ਹਿਆ ਹੈ, ਤੁਹਾਨੂੰ ਦਸਤਾਰ ਤੇ ਕੇਸ ਆਪਣੀ ਜਾਨ ਨਾਲੋਂ ਵੀ ਪਿਆਰੇ ਨੇ। ਅਸੀਂ ਐਵੇਂ ਅਰਦਾਸ ਥੋੜ੍ਹੀ ਕਰਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਐਵੇਂ ਥੋੜ੍ਹਾ ਮੰਗਦੇ ਹਾਂ। ਇਹ ਜਾਨ ਨਾਲੋਂ ਜ਼ਿਆਦਾ ਪਿਆਰੇ ਨੇ, ਇਹ ਮਾਨ ਸਨਮਾਨ ਨਾਲੋਂ ਜ਼ਿਆਦਾ ਪਿਆਰੇ ਨੇ, ਇਹ ਪਦਵੀਆਂ ਪ੍ਰਤਿਸ਼ਠਾ ਨਾਲੋਂ ਕਰੋੜਾਂ ਅਰਬਾਂ ਖਰਬਾਂ ਗੁਣਾ ਜ਼ਿਆਦਾ ਪਿਆਰੇ ਨੇ। ਤਾਂ ਹੀ ਤੇ ਅਸੀਂ ਇਹ ਪੜ੍ਹਦੇ ਰਹੇ ਹਾਂ, ਹੁਣ ਵੀ ਘਰਾਂ ਵਿੱਚ ਮਾਈਆਂ ਪੜ੍ਹਦੀਆਂ ਨੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਏ। ਅਸੀਂ ਮਨੂਆਂ ਦੀ ਪਰਵਾਹ ਨਹੀਂ ਕੀਤੀ ਤੇ ਪੜ੍ਹਦੇ ਰਹੇ, ਗਾਉਂਦੇ ਰਹੇ। ਮਨੂ ਸਾਡੀ ਦਾਤਰੀ, ਕਿੰਨੇ ਸਿੱਧੇ ਸਾਦੇ ਬੋਲ ਨੇ, ਕਿੰਨੇ ਇਹ ਸਾਡੇ ਪੇਂਡੂ ਸੱਭਿਆਚਾਰ ਦੇ ਵਿੱਚ ਰਮੇ ਹੋਏ ਬੋਲ ਨੇ। ਮਨੂ ਸਾਡੀ ਦਾਤਰੀ, ਦਾਤਰੀ ਕਿਸਾਨ ਦਾ ਅੰਗ ਹੈਗਾ, ਜਿਵੇਂ ਹੱਥ ਪੈਰ ਨੇ ਨਾ। ਸਵੇਰੇ ਕਿਸਾਨ ਉੱਠਦਾ ਪਹਿਲੇ ਦਾਤਰੀ ਲੱਭਦਾ, ਕਿਉਂਕਿ ਘਾਹ ਪੱਠੇ ਪਸ਼ੂਆਂ ਵਾਸਤੇ ਉਸਨੇ ਕੱਖ ਦਾਤਰੀ ਨਾਲ ਹੀ ਵੱਢਣੇ ਆਉਂਦੇ ਨੇ। ਤੇ ਇਹ ਸਾਡੇ ਨਾਲ ਬੋਲ ਜੁੜ ਗਏ ਔਰ ਪ੍ਰੇਮ ਨਾਲ ਪੜ੍ਹਦੇ ਸਨ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ। ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਪਤਾ ਕਿਉਂ? ਕਿਉਂਕਿ ਅਸਾਂ ਕੇਸਾਂ ਨੂੰ ਜੋ ਨਹੀਂ ਤਿਆਗਿਆ, ਅਸੀਂ ਸਿੱਖੀ ਨੂੰ ਜੋ ਨਹੀਂ ਤਿਆਗਿਆ, ਦਸਤਾਰ ਸਾਨੂੰ ਭਾਰ ਜੋ ਨਹੀਂ ਲੱਗੀ, ਇਸ ਕਰਕੇ ਅਸੀਂ ਵੱਧਦੇ ਗਏ ਤੇ ਹੁਣ ਅਸੀਂ ਘਾਟੇ ਵੱਲ ਜਾਂਦੇ ਪਏ। ਹੁਣ ਸਾਡਾ ਰਿਵਰਸ ਗੇਅਰ ਲੱਗਿਆ ਹੋਇਆ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਆਖਣ ਲੱਗਾ ਉਹ ਮੈਨੂੰ ਇੱਕ ਇਰਾਨੀ ਮੁਸਲਮਾਨ ਦੇ ਪੈਟਰੋਲ ਪੰਪ ਤੇ ਲੈ ਗਿਆ। ਉਧਰ ਗੈਸ ਸਟੇਸ਼ਨ ਕਹਿੰਦੇ, ਗੈਸ ਸਟੇਸ਼ਨ ਤੇ ਲੈ ਗਿਆ ਤੇ ਮੈਂ ਉਸ ਨੂੰ ਕਿਹਾ ਬਈ ਮੈਂ ਕੰਮ ਤਾਂ ਕਰਾਂਗਾ ਪਰ ਦਸਤਾਰ ਨਾਲ ਕਰਾਂਗਾ, ਦਾੜੇ ਨਾਲ ਕਰਾਂਗਾ। ਉਹ ਹੱਸ ਕੇ ਕਹਿਣ ਲੱਗਾ ਵੀ ਮੈਨੂੰ
ਤੇਰੇ ਦਸਤਾਰ ਤੇ ਦਾੜੇ ਤੋਂ ਕੋਈ ਇਤਰਾਜ਼ ਨਹੀਂ। ਤੇ ਜੇ ਮੈਨੂੰ ਇਤਰਾਜ਼ ਹੋਵੇਗਾ ਤੇ ਆਪਣੇ ਖੁਮੈਨੀ ਤੋਂ ਹੋਵੇਗਾ ਵੀ ਉਸਨੇ ਕਹਿ ਦਿੱਤਾ। ਖੁਮੈਨੀ ਕੋਈ ਉਹਨਾਂ ਦਾ ਧਾਰਮਿਕ ਲੀਡਰ ਹੋਵੇਗਾ ਜਾਂ ਕੋਈ ਹੋਰ ਹੋਵੇਗਾ। ਆਖਣ ਲੱਗਾ ਮੈਨੂੰ ਕੋਈ ਇਤਰਾਜ਼ ਨਹੀਂ ਹੈ, ਇਹ ਗੱਡੀਆਂ ਵਿੱਚ ਤੇਲ ਪਾਉਣ ਦਾ ਕੰਮ ਉਹਨੇ ਸ਼ੁਰੂ ਕਰ ਲਿਆ ਭਾਈ ਅਮਰਜੀਤ ਸਿੰਘ ਜੀ ਨੇ, ਨਾਲੇ ਨਿਤਨੇਮ ਕਰਦਾ ਰਿਹਾ। ਇੱਕ ਬੇਨਤੀ ਮੈਂ ਖੁੱਲ੍ਹੇ ਰੂਪ 'ਚ ਸਾਰੇ ਜਗਤ ਦੇ ਨਜ਼ਰ ਕਰਨਾ ਚਾਹੁੰਦਾ ਹਾਂ, ਉਹ ਸਾਰਿਆਂ ਵਾਸਤੇ ਹੈ, ਸਿੱਖ ਵਾਸਤੇ ਤਾਂ ਹੈ ਹੀ ਹੈ, ਉਹ ਹਿੰਦੂ ਵੀਰਾਂ ਵਾਸਤੇ ਵੀ ਹੈ, ਉਹ ਮੁਸਲਮਾਨ ਵੀਰਾਂ ਵਾਸਤੇ ਵੀ ਹੈ, ਸਾਰੇ ਸੰਸਾਰ ਦੇ ਸਾਰੇ ਮਜ਼ਹਬਾਂ ਨੂੰ ਮੰਨਣ ਵਾਲਿਆਂ ਵਾਸਤੇ ਹੈ। ਬਈ ਤੁਸੀਂ ਆਪਣੀ ਨਮਾਜ਼ ਵੀ ਪੜ੍ਹੋ, ਆਪਣਾ ਹੋਰ ਗੀਤਾ ਆਦਿਕ ਦਾ ਪਾਠ ਵੀ ਕਰੋ, ਬਾਈਬਲ ਦੇ ਗੀਤ ਵੀ ਗਾਓ, ਪਰ ਜੇ ਸਵੇਰੇ ਉੱਠ ਕੇ ਤੁਸੀਂ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰੋ ਤੇ ਫਿਰ ਇਸ ਪਾਠ ਦੀਆਂ ਬਰਕਤਾਂ ਨੂੰ ਦੇਖ ਕੇ ਤੁਹਾਡਾ ਹਿਰਦਾ ਆਨੰਦਿਤ ਹੋ ਜਾਏਗਾ। ਤੇ ਗੁਰੂ ਨੇ ਤੇ ਸਿੱਖ ਨੂੰ ਪੰਜ ਬਾਣੀਆਂ ਪੜ੍ਹਨ ਵਾਸਤੇ ਆਖਿਆ ਹੈ, ਇਹ ਸਾਰੀਆਂ ਬਰਕਤਾਂ ਦਾ ਖਜ਼ਾਨਾ ਹੈ। ਅਗਰ ਕੋਈ ਸਿੱਖ ਹੋ ਕੇ ਸਾਧ ਸੰਗਤ ਗਰੀਬ ਰਹਿ ਗਿਆ ਨਾ ਜਾਂ ਲਾਗਰ ਰਹਿ ਗਿਆ ਹੈ, ਤਾਂ ਇਹਦਾ ਸਿੱਧਾ ਜਵਾਬ ਇੱਕੋ ਹੈ, ਉਹ ਗੁਰੂ ਬਖਸ਼ੀਆਂ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਨਹੀਂ ਕਰਦਾ ਹੋਣਾ, ਉਹਦੀ ਸ਼ਾਮ ਰਹਿ ਰਾਸ ਤੋਂ ਬਿਨਾਂ ਲੰਘਦੀ ਹੋਣੀ। ਮੈਂ ਜੋਤਸ਼ੀ ਤੇ ਨਹੀਂ ਹਾਂ ਪਰ ਸਾਰਿਆਂ ਦਾ ਭਵਿਸ਼ ਦੱਸ ਸਕਦਾ ਹਾਂ, ਅਗਰ ਸਵੇਰੇ ਤੁਸੀਂ ਗੁਰੂ ਬਖਸ਼ੀਆਂ ਬਾਣੀਆਂ ਦਾ ਪਾਠ ਕਰਦੇ ਹੋ, ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹੋ, ਤਾਂ ਫਿਰ ਤੁਸੀਂ ਆਪ ਦੇਖ ਲੈਣਾ ਤੁਸੀਂ ਖੁਸ਼ੀਆਂ ਖੇੜਿਆਂ ਬਰਕਤਾਂ ਦੀਆਂ ਪੌੜੀਆਂ ਚੜ੍ਹਦੇ ਹੀ ਜਾਓਗੇ, ਚੜ੍ਹਦੇ ਹੀ ਜਾਓਗੇ। ਤੁਹਾਡਾ ਆਉਣ ਵਾਲਾ ਸਮਾਂ ਦੁੱਖਾਂ ਤੋਂ ਰਹਿਤ ਹੋਵੇਗਾ, ਆਨੰਦ ਸਹਿਤ ਹੋਵੇਗਾ। ਤੇ ਜੇ ਨਿਤਨੇਮ ਟੁੱਟ ਗਿਆ ਹੈ, ਅੰਮ੍ਰਿਤ ਵੇਲਾ ਮੁੱਕ ਗਿਆ ਹੈ, ਗੁਰਮੰਤਰ ਦੇ ਜਾਪ ਨਾਲੋਂ ਸਿੱਖ ਦੂਰ ਹੋ ਗਿਆ ਹੈ, ਤਾਂ ਫਿਰ ਜਿੰਨੀਆਂ ਵੱਡੀ ਮਰਜ਼ੀ ਸੰਸਾਰ ਦੀਆਂ ਪਦਵੀਆਂ ਤੇ ਤੂੰ ਹੋਵੇਂ, ਫਿਰ ਤੇਰਾ ਪਤਨ ਦਾ ਸਮਾਂ ਆਪੇ ਹੀ ਹੋ ਗਿਆ, ਫਿਰ ਤੇਰੀ ਗਿਰਾਵਟ ਦਾ ਸਮਾਂ ਆ ਗਿਆ। ਇਸ ਲਈ ਜੋ ਮਰਜ਼ੀ ਹੋ ਜਾਏ, ਤੇਰਾ ਦਿਨ ਬਾਣੀਆਂ ਦੇ ਪਾਠ ਤੋਂ ਬਿਨਾਂ ਸ਼ੁਰੂ ਨਹੀਂ ਹੋਣਾ ਚਾਹੀਦਾ। ਸੂਰਜ ਨਿਕਲਣ ਤੋਂ ਪਹਿਲੇ ਤੂੰ ਗੁਰੂ ਬਖਸ਼ੇ ਨਿਤਨੇਮ ਨੂੰ ਪੂਰਾ ਕਰ ਲਵੇਂ, ਗੁਰਮੰਤਰ ਦਾ ਜਾਪ ਕਰ ਲਵੇਂ, ਇਹ ਕਰਕੇ ਦੇਖੋ ਇਸ ਦੀਆਂ ਬਰਕਤਾਂ, ਐਵੇਂ ਤੇ ਬੋਧ ਨਹੀਂ ਆਉਂਦਾ। ਆਖਣ ਲੱਗਾ ਨਾਲੇ ਮੈਂ ਗੈਸ ਪਾਉਂਦੇ ਰਹਿਣਾ, ਨਾਲੇ ਸ੍ਰੀ ਚੌਪਈ ਸਾਹਿਬ ਦਾ ਪਾਠ ਕਰਦੇ ਰਹਿਣਾ। ਉਹਨੂੰ ਚੌਪਈ ਸਾਹਿਬ ਦਾ ਪਾਠ ਯਾਦ ਸੀ, ਕਰਦਾ ਰਹਿੰਦਾ ਸੀ। ਆਖਣ ਲੱਗਾ ਫਿਰ ਲੋਕਾਂ ਨੇ ਤੇਲ ਪਵਾਉਣ ਆਉਣਾ ਤੇ ਜਾਂਦਿਆਂ ਟਿਪ ਦੇ ਜਾਣੀ, ਕਿਸੇ ਨੇ 50 ਸੈਂਟ, ਕਿਸੇ ਨੇ $1, ਕਿਸੇ ਨੇ 2, ਆਪਣੇ ਆਪਣੇ ਵਿੱਤ ਮੁਤਾਬਕ ਲੋਕੀ ਦੇ ਜਾਂਦੇ ਸਨ, ਪਰ ਦੇ ਜਾਂਦੇ ਸਨ ਮਾਲਕ ਨੂੰ, ਕਿਉਂਕਿ ਮਾਲਕ ਵੀ ਨਾਲ ਕੰਮ ਕਰਦਾ ਸੀ, ਉੱਥੇ ਮਾਲਕ ਵੀ ਲੇਬਰ ਕਰਦੇ ਨੇ, ਉਹ ਨਾਲ ਪਾਉਂਦਾ ਸੀ, ਦੇ ਜਾਂਦੇ ਸਨ ਉਸ ਨੂੰ। ਆਖਣ ਲੱਗਾ ਜਦ ਸ਼ਾਮਾਂ ਪਈਆਂ ਨਾ ਤੇ ਕੋਈ $7.5 ਟਿਪ ਦੇ ਬਣ ਗਏ, ਤੇ ਮੈਂ ਚੱਲਣ ਲੱਗਾ ਤੇ ਮਾਲਕ ਕਹਿਣ ਲੱਗਾ ਬਈ ਅਮਰਜੀਤ ਸਿਆ, ਇਹ $7.5 ਤੇਰੇ ਨੇ, ਇਹ ਤੇਰਾ ਹੱਕ ਹੈ, ਤੂੰ ਲੈ ਜਾ। ਮੈਂ ਕਿਹਾ ਜੀ ਨਹੀਂ, ਮੇਰਾ ਹੱਕ ਨਹੀਂ ਹੈ, ਮੈਨੂੰ ਤਾਂ ਕਿਸੇ ਦਿੱਤਾ ਨਹੀਂ ਹੈ, ਤੁਹਾਨੂੰ ਦਿੱਤਾ ਤੁਹਾਡਾ ਹੱਕ। ਆਖਣ ਲੱਗਾ ਗੱਲ ਇਹ ਹੈ, ਇਹ ਹੱਕ ਮਾਲਕ ਦਾ ਨਹੀਂ ਹੁੰਦਾ, ਨੌਕਰ ਦਾ ਹੁੰਦਾ, ਪਰ ਪਤਾ ਤੈਨੂੰ ਲੋਕੀ ਕਿਉਂ ਨਹੀਂ ਦਿੰਦੇ, ਮੈਨੂੰ ਕਿਉਂ ਦੇ ਜਾਂਦੇ ਨੇ। ਆਖਣ ਲੱਗਾ ਜੀ ਮੈਨੂੰ ਨਹੀਂ ਪਤਾ। ਉਹ ਮੁਸਲਮਾਨ ਵੀਰ ਕਹਿਣ ਲੱਗਾ, ਆਖਣ ਲੱਗਾ ਇਸ ਲਈ ਤੈਨੂੰ ਨਹੀਂ ਦੇ ਜਾਂਦੇ ਕਿਉਂਕਿ ਜਿਹਦੇ ਸਿਰ ਤੇ ਦਸਤਾਰ ਨਹੀਂ ਹੁੰਦੀ ਨਾ, ਮੇਰੇ ਵਰਗਾ ਹੁੰਦਾ ਉਹਨੂੰ ਲੋਕੀ ਨੌਕਰ ਸਮਝਦੇ ਨੇ ਤੇ ਦਸਤਾਰ ਵਾਲੇ ਨੂੰ ਲੋਕੀ ਮਾਲਕ ਸਮਝਦੇ ਨੇ। ਇਸ ਕਰਕੇ ਮੈਨੂੰ ਲੋਕੀ ਦੇ ਜਾਂਦੇ ਨੇ ਪਰ ਹੱਕ ਤੇਰਾ ਹੀ ਹੈ। ਉਸਨੇ ਕਿਹਾ ਗੱਲ ਇਹ ਹੈ ਮਾਲਕ ਜੀ, ਇਹ ਭਾਵੇਂ ਹੱਕ ਮੇਰਾ ਹੀ ਹੋਵੇ ਪਰ ਜਿਸ ਗੁਰੂ ਨੇ ਦਸਤਾਰ ਕਰਕੇ ਮੈਨੂੰ ਮਾਲਕ ਹੋਣ ਦਾ ਸਨਮਾਨ ਦਿੱਤਾ ਹੈ, ਹੁਣ ਮੈਂ ਲੋਕਾਂ ਦੀ ਟਿੱਪ ਲੈਂਦਾ ਹੀ ਨਹੀਂ, ਜਿਹਨੂੰ ਮਰਜ਼ੀ ਦੇ ਦਿਓ। ਗੁਰੂ ਨੇ ਅੰਦਰੇ ਰਜਾ ਵੀ ਦਿੱਤਾ, ਸੰਤੋਖ ਵੀ ਦੇ ਦਿੱਤਾ। ਮਹੀਨਾ ਕੁ ਕੰਮ ਕੀਤਾ, ਉਹ ਸੱਜਣ ਕਹਿਣ ਲੱਗਾ ਵੀ ਅਮਰਜੀਤ ਸਿਆ, ਸਮਾਂ ਆਉਣਾ ਹੈ, ਤੂੰ ਮਾਲਕ ਬਣ ਜਾਣਾ, ਤੇਰੇ ਅੰਦਰ ਬੜਾ ਭਰੋਸਾ ਹੈ ਗੁਰੂ ਤੇ, ਤੇਰਾ ਸਾਰਾ ਦਿਨ ਜਪ ਚੱਲਦਾ ਰਹਿੰਦਾ ਹੈ, ਤੂੰ ਮਾਲਕ ਬਣ ਜਾਣਾ ਹੈ, ਤੇ ਜਦੋਂ ਤੈਨੂੰ ਕੋਈ ਪੁੱਛੇਗਾ ਨਾ ਇਹ ਬਰਕਤਾਂ ਮਲਕੀਅਤ ਤੈਨੂੰ ਕਿੱਥੋਂ ਮਿਲੀ ਹੈ, ਤੇ ਫਿਰ ਤੂੰ ਆਖਿਆ ਕਰੀ ਦਸਤਾਰ ਕਰਕੇ ਮਿਲੀ, ਦਸਤਾਰ ਦੀ ਸੇਵਾ ਚੋਂ ਮਿਲੀ ਹੈ। ਆਖਣ ਲੱਗਾ ਫਿਰ ਦੋ ਤਰੇ ਮਹੀਨੇ ਮੈਂ ਕੰਮ ਕੀਤਾ ਤੇ ਗੈਸ ਸਟੇਸ਼ਨ ਸੇਲ ਤੇ ਲੱਗਿਆ ਹੋਇਆ ਸੀ, $30,000 ਵਿੱਚ ਸੇਲ ਤੇ ਲੱਗਿਆ ਹੋਇਆ ਸੀ, ਤੇ ਉਹ ਮੈਨੂੰ ਕਹਿਣ ਲੱਗਾ ਵੀ ਤੂੰ ਕਿਉਂ ਨੀ ਲੈ ਲੈਂਦਾ ਸੇਲ ਤੇ ਲੱਗਿਆ ਹੋਇਆ। ਕਹਿੰਦਾ ਮੈਂ ਕਿਹਾ ਮੈਂ ਕਿੱਥੋਂ ਲੈ ਲੈਣਾ, ਮੇਰੇ ਕੋਲ ਤਾਂ $30 ਵੀ ਨਹੀਂ ਹੈਗੇ, ਇਹ $30,000 ਦਾ ਹੈ, ਮੈਂ ਨਹੀਂ ਲੈ ਸਕਦਾ, ਫਿਰ ਕਦੀ ਦੇਖਾਂਗਾ। ਆਖਣ ਲੱਗਾ ਉਹ ਕੰਮ ਦਿਵਾਉਣ ਵਾਲਾ ਜਿਹੜਾ ਦੂਜਾ ਹੋਰ ਮੁਸਲਮਾਨ ਵੀਰ ਸੀ ਨਾ, ਉਹ ਮੈਨੂੰ ਫਿਰ ਮਿਲਿਆ ਤੇ ਆਖਣ ਲੱਗਾ ਕੋਈ ਲੋੜ ਹੋਵੇ ਤੇ ਦੱਸ। ਤੇ ਉਸਨੇ ਵੀ ਮੇਰੇ ਨਾਲ ਇਹੀ ਜ਼ਿਕਰ ਕੀਤਾ ਵੀ ਤੂੰ ਉਹ ਗੈਸ ਸਟੇਸ਼ਨ ਆਪਣਾ ਖਰੀਦ ਲੈ। ਮੈਂ ਉਸ ਨਾਲ ਵੀ ਗੱਲ ਸਾਂਝੀ ਕੀਤੀ, ਪੈਸਾ ਕੋਲ ਨਹੀਂ ਹੈ। ਆਖਣ ਲੱਗਾ ਗੱਲ ਇਹ ਹੈ ਬਈ ਮੇਰੇ ਕੋਲ ਪੈਸੇ ਪਏ ਹੋਏ ਨੇ ਪਰ ਚੈੱਕ ਨਹੀਂ ਹੈਗਾ, ਕੈਸ਼ ਹੈਗਾ, ਚੈੱਕ ਨਹੀਂ ਹੈਗਾ। ਤੂੰ ਆਪਣੇ ਕਿਸੇ ਰਿਸ਼ਤੇਦਾਰ ਨੂੰ ਇਹ $30,000 ਦੇ ਕੇ ਉਹਨਾਂ ਕੋਲ ਚੈੱਕ ਬਣਵਾ ਲੈ। ਰਿਸ਼ਤੇਦਾਰ ਕਿਤੇ ਬਰਦਾਸ਼ਤ ਕਰਦੇ ਨੇ? ਕੋਈ ਵਿਰਲਾ ਹੀ ਹੁੰਦਾ ਜਿਹੜਾ ਦੂਜੇ ਨੂੰ ਬਰਦਾਸ਼ਤ ਕਰ ਜਾਏ। ਉਹਨਾਂ ਕਿਸੇ ਨੇ ਚੈੱਕ ਦੇਣ ਨੂੰ ਤਿਆਰ ਨਾ ਹੋਏ ਬਈ ਤੈਨੂੰ ਅਸੀਂ ਚੈੱਕ ਦੇਣੇ। ਫਿਰ ਇੱਕ ਹੋਰ ਬੰਦਾ ਉਸਨੇ $150 ਵੱਧ ਲੈ ਕੇ ਚੈੱਕ ਬਣਾ ਦਿੱਤਾ, ਕਿ ਠੀਕ। ਤੇ ਜਿਹੜਾ ਨੌਕਰ ਸੀ ਨਾ ਉਹ ਗੈਸ ਸਟੇਸ਼ਨ ਦਾ ਮਾਲਕ ਬਣ ਗਿਆ। ਫਿਰ ਕਹਿੰਦਾ ਰੋ ਵੀ ਪਿਆ। ਆਖਣ ਲੱਗਾ ਫਿਰ ਇੱਕ, ਫਿਰ ਦੋ, ਫਿਰ ਚਾਰ, ਇਸ ਤਰ੍ਹਾਂ ਕਰਦਿਆਂ ਆਖਣ ਲੱਗਾ 50 ਗੈਸ ਸਟੇਸ਼ਨਾਂ ਦਾ ਮਾਲਕ ਮੈਨੂੰ ਗੁਰੂ ਨੇ ਬਣਾਇਆ। ਤੇ ਹੁਣ ਮੈਂ ਗੁਰੂ ਨੂੰ ਕਿਹਾ ਬਈ ਹੋਰ ਨਹੀਂ ਚਾਹੀਦਾ, ਆਪਣੇ ਨਾਮ ਨਾਲ ਹੀ ਜੋੜ ਲੈ, ਆਪਣੀ ਬਰਕਤ ਨਾਲ ਹੀ ਜੋੜ ਲੈ। ਇੱਕ ਦਿਨ ਕਹਿੰਦਾ ਉਸ ਪੁਰਾਣੇ ਮਾਲਕ ਦਾ ਫੋਨ ਆਇਆ ਤੇ ਮੈਨੂੰ ਪੁੱਛਣ ਲੱਗਾ ਬਈ ਸਰਦਾਰ ਜੀ, ਆਵਾਜ਼ ਥੋੜੀ ਬਦਲੀ ਹੋਈ ਸੀ ਉਸਨੇ, ਮੈਂ ਪਛਾਣ ਨਾ ਸਕਿਆ। ਆਖਣ ਲੱਗਾ ਸਰਦਾਰ ਜੀ, ਇੰਨਾ ਕੁਝ ਤੁਹਾਨੂੰ ਕਿੱਥੋਂ ਮਿਲਿਆ ਹੈ? ਤੇ ਮੈਂ ਕਿਹਾ ਬਈ ਗੁਰੂ ਗ੍ਰੰਥ ਸਾਹਿਬ ਦੇ ਦਰ ਤੋਂ ਬਣੇ ਮਿਲਿਆ ਹੈ, ਗੁਰੂ ਗ੍ਰੰਥ ਸਾਹਿਬ ਦੀ ਬਰਕਤ ਤੋਂ ਮਿਲਿਆ ਹੈ। ਆਖਣ ਲੱਗਾ ਹਾਂ ਉਹ ਤਾਂ ਗੱਲ ਠੀਕ ਹੈ, ਪਰ ਮੈਂ ਤੈਨੂੰ ਕਿਹਾ ਸੀ ਨਾ ਜਦ ਕੋਈ ਪੁੱਛੇਗਾ ਤੇ ਆਖੀ ਦਸਤਾਰ ਦੀ ਸੇਵਾ ਚੋਂ ਮਿਲਿਆ, ਇਹ ਗੁਰੂ ਦੀ ਸੇਵਾ ਹੈ। ਕੋਈ ਕਰਕੇ ਵੇਖ ਲਓ, ਜਿਨ੍ਹਾਂ ਦੇ ਬੱਚੇ ਕੇਸ ਕੱਟੀ ਫਿਰਦੇ ਨੇ ਉਹਨਾਂ ਨੂੰ ਪ੍ਰੇਰਨਾ ਦੇ ਕੇ ਦਸਤਾਰ ਸਜਾਉਣੀ ਸ਼ੁਰੂ ਕਰੋ ਤੇ ਗੁਰੂ ਤੁਹਾਨੂੰ ਨੌਕਰ ਨਹੀਂ ਰਹਿਣ ਦੇਵੇਗਾ, ਮਾਲਕ ਬਣਾ ਦੇਵੇਗਾ। ਗੁਰੂ ਦੀ ਪ੍ਰਤੱਖ ਕਲਾ ਹੈ, ਗੁਰੂ ਹਾਜ਼ਰ ਨਾਜ਼ਰ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸੱਚਾ ਸਿਰਜਣਹਾਰ ਜੀਓ, ਮੇਰੇ ਸਾਹਿਬ ਤਾਂ ਹੀ ਕਹਿੰਦੇ ਨੇ। ਤੇ ਫਿਰ ਜਿਹੜਾ ਆ ਕੇ ਹਰਿਮੰਦਰ ਸਾਹਿਬ ਵਿੱਚ ਸੇਵਾ ਕਰ ਲਏ, ਇੱਥੇ ਬੜੇ ਲੋਕ ਮੈਨੂੰ ਮਿਲਦੇ ਨੇ। ਮੈਂ ਸੋਚਦਾ ਸੀ ਸ਼ਾਇਦ ਗਿਣਤੀ ਘੱਟ ਹੈਗੀ ਹੈ ਜਾਂ 100-200 ਹੋਵੇਗੀ, ਬਲਕਿ ਹਜ਼ਾਰਾਂ ਲੋਕ ਮੈਨੂੰ ਮਿਲੇ ਨੇ ਜਿਨ੍ਹਾਂ ਆਪਣੇ ਮੂੰਹੋਂ ਦੱਸਿਆ ਹੈ ਬਈ ਸਾਡੀਆਂ ਭਿਆਨਕ ਕੈਂਸਰ ਵਰਗੀਆਂ ਬਿਮਾਰੀਆਂ ਗੁਰੂ ਰਾਮਦਾਸ ਮਹਾਰਾਜ ਦੀ ਪਰਿਕਰਮਾ 'ਚ ਪੋਚਾ ਲਾਉਣ ਨਾਲ ਠੀਕ ਹੋ ਗਈਆਂ। ਕੰਮਕਾਰ ਗੁਰੂ ਨੇ ਬਣਾ ਦਿੱਤੇ, ਵਡਿਆਈਆਂ ਗੁਰੂ ਨੇ ਬਣਾ ਦਿੱਤੀਆਂ ਨੇ। ਗੁਰੂ ਦੀ ਸੇਵਾ ਕਦੀ ਬਿਰਥੀ ਨਹੀਂ ਜਾਂਦੀ। ਇਸ ਲਈ ਮੇਰੇ ਸਾਹਿਬ ਕਹਿੰਦੇ ਨੇ ਉਭਰੇ ਸਤਿਗੁਰ ਕੀ ਸਰਣਾਈ, ਜਾ ਕੀ ਸੇਵ ਨਾ ਬਿਰਥੀ ਜਾਈ। ਅਧਰਕੇ ਨੇ ਮੱਥਾ ਟੇਕਿਆ, ਸਾਹਿਬ ਨੂੰ ਲੰਗਰ ਛਕਾਇਆ, ਮਹਾਰਾਜ ਨੇ ਨਾਮ ਦੀ ਦਾਤ ਦਿੱਤੀ ਤੇ ਅਧਰਕਾ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਿਆ। ਇਹ ਗੁਰੂ ਦੀ ਕਲਾ ਵਰਤੀ। ਫਿਰ ਬਾਅਦ ਵਿੱਚ ਸਾਲਸ ਰਾਏ ਵੀ ਮਹਾਰਾਜ ਦੇ ਦਰਸ਼ਨਾਂ ਲਈ ਆਇਆ, ਅਧਰਕੇ ਨੂੰ ਦੇਖਿਆ ਦੰਗ ਰਹਿ ਗਿਆ, ਉਹਦੇ ਨੇਤਰ ਖੁਮਾਰੀ ਨਾਲ ਭਰੇ ਹੋਏ ਸਨ। ਉਹ ਇੰਝ ਲੱਗਦਾ ਸੀ ਜਿਵੇਂ ਆਸਮਾਨ ਵਿੱਚ ਚੱਲਦਾ ਹੈ, ਬੜੇ ਰਸ ਨਾਲ ਭਰਿਆ ਹੋਇਆ, ਨੇਤਰ ਸੇਜਲ ਵੇਖੇ ਤੇ ਮਹਾਰਾਜ ਨੇ ਅਧਰੱਕੇ ਤੋਂ ਬਾਅਦ ਸਾਲਸ ਰਾਏ ਨੂੰ ਵੀ ਅਸੀਸ ਦਿੱਤੀ ਤੇ ਨਾਲੇ ਕਹਿਣ ਲੱਗੇ ਤੂੰ ਸੇਵਾ ਕੀਤੀ ਹੈ, ਕੋਈ ਖਾਸ ਹੋਵੇ ਤਾਂ ਦੱਸ। ਆਖਣ ਲੱਗਾ ਮਹਾਰਾਜ ਇਹ ਅਧਰੱਕੇ ਨੂੰ ਜੋ ਦਿੱਤਾ ਹੈ ਮੈਨੂੰ ਵੀ ਦੇ ਦਿਓ, ਅਧਰੱਕੇ ਨੂੰ ਜੋ ਤੁਸੀਂ ਦਿੱਤਾ ਹੈ ਮੈਨੂੰ ਵੀ ਦੇ ਦਿਓ। ਮਹਾਰਾਜ ਨੇ ਉਸ ਇਲਾਕੇ 'ਚ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਅਧਰੱਕੇ ਨੂੰ ਦਿੱਤੀ ਸੀ, ਬ੍ਰਹਮ ਗਿਆਨ ਦੀ ਦਾਤ ਵੀ ਅਧਰੱਕੇ ਨੂੰ ਦਿੱਤੀ ਸੀ। ਤੇ ਸਾਹਿਬ ਕਹਿਣ ਲੱਗੇ ਸਾਲਸ ਰਾਏ ਤੈਂਕੂ ਵੀ ਮਿਲ ਸੀ ਪਰ ਪਹਿਲੇ ਤੂੰ ਆਪਣੇ ਨੌਕਰ ਦੀ ਪੈਰੀ ਪੈ, ਇਸ ਨੂੰ ਵੱਡਾ ਜਾਣ ਕੇ ਇਹ ਹੁੰਦਾ ਨਿਮਾਣਿਆਂ ਨੂੰ ਮਾਣ ਦਿਵਾਉਣ ਵਾਲੇ ਗੁਰੂ ਦੀਆਂ ਵਡਿਆਈਆਂ। ਆਖਣ ਲੱਗੇ ਪਹਿਲੇ ਇਸ ਨੂੰ ਮੱਥਾ ਟੇਕਣਾ ਪ੍ਰਵਾਨ ਕਰੇ ਤਾਂ ਤੈਨੂੰ ਵੀ ਮਿਲ ਜਾਏਗਾ। ਸਾਲਸ ਰਾਏ ਨੇ ਕਿਹਾ ਗੁਰੂ ਬਾਬਾ ਇਹ ਤਾਂ ਮਨੁੱਖ ਹੈ, ਜੇ ਮੈਂ ਕੋ ਆਗਿਆ ਕਰੋ ਤਾਂ ਅਸਾਂ ਇਸ ਕੇ ਕੁੱਕਰ ਕੋ ਵੀ ਮੱਥਾ ਟੇਕਣ ਕੋ ਤਿਆਰ। ਮਹਾਰਾਜ ਅਧਰੱਕੇ ਦਾ ਕੁੱਤਾ ਵੀ ਹੋਵੇ ਨਾ ਤੇ ਮੈਂ ਉਸ ਨੂੰ ਮੱਥਾ ਟੇਕਦਾ ਹਾਂ। ਭਗਤ ਕਬੀਰ ਜੀ ਨੇ ਇਸ ਭਾਵ ਦਾ ਖੁਲਾਸਾ ਇਹਨਾਂ ਬੋਲਾਂ ਚ ਕੀਤਾ ਹੈ, ਕਬੀਰ ਸੰਤਨ ਕੀ ਕੁੱਕਰ ਭਲੀ ਸਾਕਤ ਕੀ ਬੁਰੀ ਮਾਏ। ਜਿਹੜਾ ਨਾਮ ਨਾਲ ਜੁੜ ਗਿਆ ਹੈ ਨਾ ਉਸਦਾ ਤੇ ਕੁੱਕਰ ਵੀ ਕਰਾਮਾਤਾਂ ਰੱਖਦਾ ਹੈ, ਬਰਕਤਾਂ ਰੱਖਦਾ ਹੈ, ਉਹਦਾ ਕੁੱਕਰ ਵੀ ਪੂਜਣ ਯੋਗ ਹੁੰਦਾ ਹੈ। ਅਧਰੱਕੇ ਨੂੰ ਸੇਵਾ ਚੋਂ ਮਾਣ ਮਿਲਿਆ, ਸਾਲਸ ਰਾਏ ਨੂੰ ਸੇਵਾ ਚੋਂ ਮਾਣ ਮਿਲਿਆ, ਕਿੰਨਿਆਂ ਦੀ ਗਿਣਤੀ ਕਰੀਏ ਜਿਨ੍ਹਾਂ ਨੂੰ ਗੁਰੂ ਦੀ ਸੇਵਾ ਨੇ ਮਾਣ ਦੇ ਦਿੱਤਾ, ਉਹ ਗੁਰੂ ਦੀ ਚਰਨ ਸ਼ਰਨ ਵਿੱਚ ਆਏ। ਉਭਰੇ ਸਤਿਗੁਰ ਕੀ ਸਰਣਾਈ ਜਾ ਕੀ ਸੇਵ ਨਾ ਬਿਰਥੀ ਜਾਈ। ਆਓ ਲੜੀਵਾਰ ਦੋ ਤਿੰਨ ਪੰਕਤੀਆਂ ਨੇ ਇਸ ਪਾਵਨ ਹੁਕਮਨਾਮੇ ਦੀਆਂ ਵਿਚਾਰ ਸਰਵਣ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ।
ਸੋਰਠ ਰਾਗ ਵਿੱਚ ਸਾਹਿਬ ਜੀ ਨੇ ਬੋਲ ਆਖੇ ਨੇ, ਗੁਰੂ ਅਰਜਨ ਦੇਵ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਹਨ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 619 ਨੰਬਰ ਪਾਵਨ ਅੰਗ ਤੇ ਸੁਭਾਇਮਾਨ ਹਨ ਜੀ।
ਸੁਖ ਮੰਗਲ ਕਲਿਆਣ ਸਹਿਜ ਧੁਨਾ
ਵਾਹ
ਪ੍ਰਭ ਕੇ ਚਰਨ ਨਿਹਾਰਿਆ।
ਫਿਰ ਮਿਲਦਾ ਕੀ ਹੈ? ਹਰ ਤਰ੍ਹਾਂ ਦੇ ਸੁਖ। ਇਹ ਸੁਖ ਸ਼ਬਦ ਜਿਹੜਾ ਨਾ ਬਹੁ ਵਚਨ ਹੈ ਤੇ ਇੱਕ ਤਰ੍ਹਾਂ ਦਾ ਸੁਖ ਨਹੀਂ, ਸਰੀਰ ਦੇ ਸਾਰੇ ਸੁਖ, ਮਨ ਦੀਆਂ ਖੁਸ਼ੀਆਂ ਤੇ ਖੇੜੇ, ਆਰਥਿਕਤਾ ਦੇ ਸਾਰੇ ਸੁਖ ਔਰ ਸਮਾਜ ਵਿੱਚ ਮਾਣ ਸਨਮਾਨ ਮਿਲਣਾ ਵੀ ਸੁੱਖ ਹੁੰਦਾ ਹੈ। ਸਾਰੇ ਸੁੱਖ ਉਹਦੀ ਝੋਲੀ 'ਚ ਪੈ ਜਾਂਦੇ ਨੇ, ਮੰਗਲਾ ਚਰਨ ਬਣ ਜਾਂਦਾ ਹੈ, ਹਰ ਵੇਲੇ ਖੁਸ਼ੀਆਂ ਦੇ ਵਾਜੇ ਉਹਦੇ ਵਿਹੜੇ ਵੱਜਦੇ ਹੀ ਰਹਿੰਦੇ ਨੇ, ਖੁਸ਼ੀਆਂ ਬਣੀਆਂ ਰਹਿੰਦੀਆਂ ਨੇ। ਸੁੱਖ ਮੰਗਲ ਕਲਿਆਣ ਤੇ ਫਿਰ ਉਸ ਮਨੁੱਖ ਦਾ ਜੀਵਨ ਕਲਿਆਣਕਾਰੀ ਬਣ ਜਾਂਦਾ, ਆਪ ਮੁਕਤ ਹੋ ਜਾਂਦਾ ਤੇ ਸੰਸਾਰ ਨੂੰ ਵੀ ਮੁਕਤ ਕਰਨ ਦੇ ਸਮਰੱਥ ਹੋ ਜਾਂਦਾ। ਸਹਿਜ ਧੁਨ ਤੇ ਨਾਮ ਦੀ ਧੁਨ ਉਹਦੇ ਅੰਦਰ ਜਗ ਪੈਂਦੀ, ਚੱਲ ਪੈਂਦੀ, ਪ੍ਰਭੂ ਇਬਾਦਤ ਦੀ ਰੌ ਉਸ ਅੰਦਰ ਚੱਲ ਪੈਂਦੀ ਹੈ। ਬੜੇ ਮਹਾਂਬੋਲ ਆਖੇ ਨੇ, ਪ੍ਰਭ ਕੇ ਚਰਨ ਨਿਹਾਰਿਆ, ਗੁਰੂ ਦੇ ਚਰਨਾਂ ਦਾ ਦਰਸ਼ਨ ਕਰਨ ਨਾਲ, ਕਿਉਂਕਿ ਪਰਮਾਤਮਾ ਦਾ ਪ੍ਰਤੱਖ ਰੂਪ ਗੁਰੂ ਹੀ ਹੈਗਾ, ਗੁਰੂ ਦੇ ਚਰਨਾਂ ਦਾ ਦੀਦਾਰ ਕਰਨ ਨਾਲ ਸਾਰੀਆਂ ਖੁਸ਼ੀਆਂ ਖੇੜੇ ਚਾਰੇ ਪਦਾਰਥ ਝੋਲੀ ਚ ਪੈਂਦੇ ਹਨ।
ਰੱਖਣ ਹਾਰੇ ਰੱਖਿਓ ਬਾਰਕ ਸਤਿਗੁਰ ਤਾਪ ਉਤਾਰਿਆ।
ਕਿਉਂਕਿ ਉਸ ਰੱਖਣ ਵਾਲੇ ਵਾਹਿਗੁਰੂ ਨੇ ਜੋ ਰਾਖੀ ਕਰਦਾ ਹੈ ਆਪਣੇ ਬੱਚੇ ਦੀ ਤਰ੍ਹਾਂ, ਜਿਵੇਂ ਪਿਤਾ ਆਪਣੇ ਬੱਚੇ ਦੀ ਰਾਖੀ ਕਰਦਾ ਹੈ ਨਾ, ਮਾਂ ਪਿਓ ਤੁਸੀਂ ਦੇਖ ਲਓ ਕਿਵੇਂ ਰਾਖੀ ਕਰਦੇ ਨੇ। ਬੱਚਾ ਸੁੱਤਾ ਵੀ ਹੋਵੇ ਨਾ ਤੇ ਮਾਂ ਉਸ ਤੇ ਮੌਸਮ ਮੁਤਾਬਕ ਕੱਪੜਾ ਪਾ ਦਿੰਦੀ, ਜੇ ਗਰਮੀ ਹੋਵੇ ਤੇ ਸੁੱਤੇ ਬਾਲਕ ਤੇ ਵੀ ਮੱਖੀ ਨਹੀਂ ਬੈਠਣ ਦਿੰਦੀ, ਆਪਣੀ ਬਾਰੀਕ ਚੁੰਨੀ ਉਸ ਤੇ ਪਾ ਦਿੰਦੀ ਹੈ, ਸਰਦੀ ਹੋਵੇ ਮੋਟੇ ਕੱਪੜੇ ਦਿੰਦੀ ਹੈ। ਬੱਚੇ ਨੂੰ ਨਹੀਂ ਪਤਾ ਪਰ ਮਾਂ ਪਿਓ ਰਾਖੀ ਕਰਦੇ ਨੇ। ਇਸ ਤਰ੍ਹਾਂ ਸਾਨੂੰ ਭੁੱਲਿਆ ਹੋਇਆ ਨੂੰ ਵੀ ਗੁਰੂ ਬੱਚਿਆਂ ਦੀ ਤਰ੍ਹਾਂ ਪਾਲਦਾ ਤੇ ਦੁੱਖਾਂ ਦਾ ਤਾਪ ਲਾ ਦਿੰਦਾ ਹੈ ਜੀ।
ਉਬਰੇ ਸਤਿਗੁਰ ਕੀ ਸਰਣਾਈ,
ਗੁਰੂ ਦੀ ਸਰਣਾਈ ਆ ਕੇ ਸਾਰਾ ਜਗਤ ਹੁਣ ਤੱਕ ਉਭਰਿਆ ਹੈ।
ਜਾ ਕੀ ਸੇਵ ਨ ਬਿਰਥੀ ਜਾ,
ਜਿਸ ਦੀ ਸੇਵਾ ਕਦੀ ਬਿਰਥ ਨਹੀਂ ਜਾਂਦੀ, ਇੱਕ ਤਿਲ ਨਹੀਂ ਪੰਨੇ ਘਾਲੇ ਦੀ। ਮਹਾਨ ਬਰਕਤ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਹੈ।
ਰਹਾਓ ਜੀ ਘਰ ਮਹਿਸੂਖ, ਬਾਹਰ ਫੁੰਨ ਸੂਖਾ,
ਉਹਦੇ ਘਰ ਵਿੱਚ ਹਿਰਦੇ ਵਿੱਚ ਵੀ ਸੁੱਖ ਤੇ ਬਾਹਰ ਹਰ ਤਰ੍ਹਾਂ ਦਾ, ਪਰਿਵਾਰ ਵਿੱਚ, ਕਾਰੋਬਾਰ ਵਿੱਚ, ਸੰਸਾਰ ਵਿੱਚ ਵੀ ਉਹਨੂੰ ਸੁੱਖ ਹੀ ਪ੍ਰਾਪਤ ਹੁੰਦੇ ਹਨ।
ਪ੍ਰਭ ਆਪਣੇ ਭਏ ਦਇਆਲਾ,
ਕਿਉਂਕਿ ਗੁਰੂ ਉਹਨਾਂ ਤੇ ਕਿਰਪਾਲੂ ਹੋਇਆ ਹੁੰਦਾ ਹੈ, ਗੁਰੂ ਉਹਨਾਂ ਤੇ ਦਇਆਲੂ ਹੁੰਦਾ ਹੈ, ਗੁਰੂ ਨੇ ਉਹਨਾਂ ਤੇ ਦਇਆ ਕੀਤੀ ਹੁੰਦੀ ਹੈ, ਗੁਰੂ ਮਿਹਰ ਦੀ ਨਜ਼ਰ ਕਰਦਾ ਹੈ ਜੀ।
ਨਾਨਕ ਬਿਘਨ ਨ ਲਾਗੈ ਕੋਉ,
ਫੇਰ ਉਹਨਾਂ ਦੇ ਜੀਵਨ ਵਿੱਚ ਕੋਈ ਬਿਘਨ ਨਹੀਂ ਲੱਗਦਾ। ਬੜੀਆਂ ਦੁਨੀਆਂ ਦੀਆਂ ਇਮਾਰਤਾਂ ਨੇ ਜਿਹੜੀਆਂ ਬਣਨੀਆਂ ਸ਼ੁਰੂ ਹੋਈਆਂ, ਪਰ ਫਿਰ ਵਿੱਚ ਕੋਈ ਵਿਘਨ ਪੈ ਗਿਆ। ਤੁਸੀਂ ਵੱਡੇ ਵੱਡੇ ਮਾਲਸ ਦੇਖੇ ਹੋਣਗੇ, ਬਣਦੇ ਬਣਦੇ ਵਿੱਚ ਹੀ ਲਟਕ ਜਾਂਦੇ ਨੇ। ਕਈ ਵਾਰੀ ਬਣਾਉਂਦਿਆਂ ਬਣਾਉਂਦਿਆਂ ਮਾਲਕ ਹੀ ਜ਼ਖਮੀ ਹੋ ਜਾਂਦਾ, ਸੱਟ ਯਾਫਤਾ ਹੋ ਜਾਂਦਾ, ਜਾਂ ਫਿਰ ਕਈ ਵਾਰੀ ਚਲਾਉਣਾ ਹੀ ਹੋ ਜਾਂਦਾ, ਵਿਘਨ ਪੈ ਗਿਆ। ਚੱਲ ਰਹੀ ਸੀ ਜ਼ਿੰਦਗੀ ਬੜੀ ਵਧੀਆ ਤਰੀਕੇ ਨਾਲ, ਪਰ ਵਿਘਨ ਪੈ ਗਿਆ, ਸਾਰੀ ਰੁਕਾਵਟ ਬਣ ਗਈ। ਚਲਦੀਆਂ ਚਲਦੀਆਂ ਗੱਡੀਆਂ ਲਿਓ ਲੱਥ ਜਾਂਦੀਆਂ ਨੇ, ਬੜੀ ਸਪੀਡ ਨਾਲ ਚੱਲਦੇ ਹੋਏ ਹਵਾਈ ਜਹਾਜ਼ ਕਰੈਸ਼ ਹੋ ਜਾਂਦੇ ਨੇ, ਤਖਤਾਂ ਤੇ ਬੈਠੇ ਹੋਏ ਲੋਕ, ਐਸਾ ਵਿਘਨ ਆਉਂਦਾ ਇੱਕ ਲੱਖ ਫਾਂਸੀ ਦੇ ਤਖਤੇ ਤੇ ਪਹੁੰਚ ਜਾਂਦੇ ਨੇ, ਉਹਨਾਂ ਦਾ ਮਾਣ ਸਨਮਾਨ ਮਿੱਟੀ ਵਿੱਚ ਮਿਲ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਪਰ ਜਿਹੜੇ ਇਹ ਨੁਕਤਾ ਯਾਦ ਰੱਖਣਾ, ਅੱਜ ਦੇ ਬਚਨਾਂ ਦਾ ਆਖਰੀ ਨੁਕਤਾ ਹੈ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰੂ ਦੀ ਸੇਵਾ ਵਿੱਚ ਆ ਗਏ, ਨਾਨਕ ਵਿਘਨ ਨਾ ਲੱਗੇ ਕੋਉ, ਫਿਰ ਕੋਈ ਵਿਘਨ ਉਹਨਾਂ ਦੇ ਜੀਵਨ ਚ ਨਹੀਂ ਲੱਗਦਾ, ਸਾਰੀ ਖੇਡ ਖੁਦ ਬਖੁਦ ਬਣਦੀ ਜਾਂਦੀ ਹੈ, ਬਰਕਤਾਂ ਬਣਦੀਆਂ ਜਾਂਦੀਆਂ ਹਨ। ਗੁਰੂ ਕਰੇ ਸਾਡਾ ਸਾਰਿਆਂ ਦਾ ਗੁਰੂ ਨਾਲ ਜੁੜਨਾ ਹੋ ਜਾਏ, ਗੁਰੂ ਦੀਆਂ ਬਰਕਤਾਂ ਸਾਡੀ ਝੋਲੀ ਚ ਪੈ ਜਾਣ। ਔਰ ਇਹ ਤਾਂ ਹੀ ਹੁੰਦਾ ਹੈ, ਨਾਨਕ ਵਿਘਨ ਨਾ ਲਾਗੇ ਕੋਉ, ਮੇਰਾ ਪ੍ਰਭ ਹੋਆ ਕਿਰਪਾਲਾ, ਉਹ ਕਿਰਪਾ ਦਾ ਘਰ ਹੈ, ਸਭ ਤੇ ਕਿਰਪਾ ਕਰਦਾ ਹੈ। ਗੁਰੂ ਰਾਮਦਾਸ ਮਹਾਰਾਜ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਸਤਿਗੁਰੂ ਸਭ ਨੂੰ ਸਿਹਤਯਾਬੀ ਬਖਸ਼ਣ। ਬਾਰੰਬਾਰ ਮਾਨਣੀਏ ਸਿੰਘ ਸਾਹਿਬਾਨ ਜੀ ਦਾ ਦਾਸ ਧੰਨਵਾਦੀ ਹੈ, ਜਿਨ੍ਹਾਂ ਨੇ ਸਮਾਂ ਪ੍ਰਦਾਨ ਕੀਤਾ, ਔਰ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਜਥੇਦਾਰ ਜੀ ਦਾ ਦਾਸ ਧੰਨਵਾਦੀ ਹੈ। ਉਹਨਾਂ ਦੀ ਸਿਹਤ 'ਤੇ ਥੋੜ੍ਹੀ ਜਿਹੀ ਖੇਚਲ ਆ ਗਈ ਹੈ, ਤੁਸੀਂ ਸਾਰਿਆਂ ਨੇ ਅਰਦਾਸ ਕਰਨੀ ਬਈ ਉਹ ਸਿਹਤਯਾਬ ਹੋ ਕੇ ਗੁਰੂ ਦਰਬਾਰ ਦੀ, ਗੁਰੂ ਕੌਮ ਦੀ ਸੇਵਾ ਵਿੱਚ ਫਿਰ ਜਲਦੀ ਤੋਂ ਜਲਦੀ ਹਾਜ਼ਰ ਹੋਵਣ। ਸਾਹਿਬ ਸਭ ਨੂੰ ਆਪਣੇ ਦਰ ਦੀਆਂ ਰਹਿਮਤਾਂ ਪ੍ਰਦਾਨ ਕਰਕੇ ਨਿਵਾਜੇ, ਗੁਰੂ ਸਭ ਦੀਆਂ ਝੋਲੀਆਂ ਭਰੇ। ਬਾਰੰਬਾਰ ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ। ਆਓ ਆਖਰੀ ਪੰਗਤੀ ਰਲ ਕੇ ਇੱਕ ਦਫ਼ਾ ਸਾਰੇ ਪੜ੍ਹੀਏ, ਜਾਇਆ ਨਾ ਕਰੋ, ਪੰਗਤੀ ਸਾਰੇ ਪੜ੍ਹਿਆ ਕਰੋ। ਆਓ ਰਲ ਕੇ ਇਹਨਾਂ ਪੰਗਤੀਆਂ ਦਾ ਪਾਠ ਸਰਵਣ ਕਰੀਏ। ਹਾਂਜੀ।
ਘਰ ਮੈਂ ਸੁਖ, ਬਾਹਰ ਫੁੰਨ ਸੁਖਾ, ਪ੍ਰਭ ਆਪਣੇ ਭਏ ਦਇਆਲਾ, ਨਾਨਕ ਵਿਘਨ ਨਾ ਲਾਗੈ ਕੋਉ, ਮੇਰਾ ਪ੍ਰਭ ਹੋਆ ਕਿਰਪਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।